ਓਏ ਇੱਥੇ ਵੱਡਿਆਂ ਵੱਡਿਆਂ ਦਾ ਆਹਾਰ ਹੋਇਆ, ਤੂੰ ਕਿਹੜੇ ਬਾਗ ਦੀ ਮੂਲੀ ਅੱਖ
ਸਤਨਾਮ।
ਕਿਉਂ ਡਰਦੇ ਆ? ਮਾੜਾ ਜਿਹਾ ਸੰਗਤ ਵਿੱਚ ਚਲੇ ਗਿਆ, ਕਿਸੇ ਨੇ ਕਹਿ ਤਾਂ ਛੱਡੋ ਜੀ, ਪਰ ਕੀ ਲੈਣਾ ਜਾ ਕੇ? ਕਿਸੇ ਦੀ ਪਰਵਾਹ ਨਾ ਕਰੋ, ਸਮਸਤ ਬਰੇਜ ਦੀ ਖੱਲ ਲਾਤੀ। ਲੋਕਾਂ ਨੇ ਤਰਲੇ ਕੀਤੇ, ਕਬਰ ਚ ਬੈਠਾ ਸੀ ਉਹ ਫਕੀਰ, ਤੇ ਬੱਚਾ ਜਿਉਂਦਾ ਹੋ ਗਿਆ, ਉਹਨੇ ਅਰਦਾਸ ਕਰਤੀ ਤੇ ਕਾਜ਼ੀਆਂ ਨੇ ਫਤਵਾ ਲਾਤਾ, ਨਾਲੇ ਕਿਹਾ ਵੀ ਉਹਨਾਂ ਨੇ ਬੱਚਾ ਜਿਉਂਦਾ ਕਰ ਦੋ। ਜੇ ਬੱਚਾ ਜਿਉਂਦਾ ਹੋ ਗਿਆ, ਖੱਲ ਲਾ ਕੇ ਸਿੱਟਤਾ ਫਕੀਰ ਨੂੰ। ਇਹ ਦੁਨੀਆਂ ਦੇ ਲੋਕ ਐਸਾ ਹੀ ਕਰਦੇ ਆ। ਮਨਸੂਰ ਵਰਗਿਆਂ ਨੂੰ ਅੱਲਾ ਦੇ ਆਸ਼ਕ ਨੇ, ਜਿਹੜੇ ਰੱਬ ਖੁਦਾ ਦੇ ਆਸ਼ਕ ਨੇ, ਉਹਨਾਂ ਨੂੰ ਸੂਲੀਆਂ ਤੇ ਚਾੜ ਦਿੱਤਾ ਗਿਆ। ਆਪਾਂ ਕਿਹਦੇ ਵਿਚਾਰੇ? ਜੇ ਦੁਨੀਆਂ ਵੱਲ ਦੇਖਾਂਗੇ, ਇਹ ਨਹੀਂ ਟਿਕਣ ਦੇਣਗੇ। ਤੁਰਦੇ ਰਹੋ, ਚੱਲਦੇ ਰਹੋ, ਦੁਨੀਆਂ ਵੱਲ ਨਾ ਵੇਖੋ। ਉਹ ਦਿਲ ਰੱਖੀਏ ਪਹਾੜਾਂ ਵਰਗੇ, ਦਿਲ ਹੋਣ ਪਹਾੜਾਂ ਵਰਗੇ। ਹੇਮਕੁੰਡ ਸਾਹਿਬ ਜਾਂਦੇ ਹੋ, ਮਾੜੀਆਂ ਮੋਟੀਆਂ ਕੱਚੀਆਂ ਪਹਾੜੀਆਂ ਡਿੱਗ ਪੈਂਦੀਆਂ, ਪੱਕੇ ਤੇ ਉੱਥੇ ਦੇ ਉੱਥੇ ਹੀ ਨੇ। 20 ਸਾਲ ਪਹਿਲਾਂ ਵੀ ਗਏ, ਉਦੋਂ ਵੀ ਉੱਥੇ ਹੀ, ਅੱਜ ਜਾਓਗੇ ਅੱਜ ਵੀ ਉੱਥੇ ਹੀ, ਅੱਜ ਤੋਂ 20 ਸਾਲ ਬਾਅਦ ਜਾਓਗੇ ਫਿਰ ਵੀ ਉੱਥੇ ਹੀ, ਪੱਕੇ ਨਹੀਂ ਡੋਲਦੇ। ਦਿਲ ਰੱਖ ਉਹਨਾਂ ਵਰਗੇ, ਬਥੇਰੀਆਂ ਹਵਾਵਾਂ ਹਨੇਰੀਆਂ ਆਉਂਦੀਆਂ, ਕਿਉਂ ਡੋਲਦਾ?
ਉਹ ਦਿਲ ਰੱਖੀਏ ਪਹਾੜਾਂ,
ਬੇਪਰਵਾਹ ਹੋ ਜਾ ਤੇ ਤੁਰਨਾ ਕਿਵੇਂ? ਹਾਥੀ ਆਉਂਦੇ ਨੇ ਨਾ ਪਿੰਡਾਂ ਚ, ਸ਼ਹਿਰਾਂ ਚ, ਹਾਥੀ ਲਿਆਉਣ ਵਾਲੇ ਹਾਥੀ ਲਿਆਉਂਦੇ ਨੇ। ਬੜੇ ਪਿੰਡ ਦੇ ਕੁੱਤੇ ਹਾਥੀ ਦੇ ਮਗਰ ਪੈ ਜਾਂਦੇ ਨੇ, ਹਾਥੀ ਨੂੰ ਵੇਖ ਕੇ ਵੀ ਇਹ ਕੀ ਆ ਗਿਆ। ਪਰ ਉਹ ਆਪਣੀ ਮਸਤ ਚਾਲ ਕੰਨ ਹਿਲਾਉਂਦਾ ਤੁਰਿਆ ਜਾਂਦਾ, ਕਿਸੇ ਕੰਨੀ ਨਹੀਂ ਵੇਖਦਾ, ਕਿਸੇ ਵੱਲ ਨਹੀਂ ਵੇਖਦਾ। ਬੇਪਰਵਾਹ ਹੋ ਜਾ, ਮਨ ਆਪਣਾ ਸਮਝਾ ਲੈ, ਤੈਨੂੰ ਹੋਰ ਨਾਲ ਕੀ, ਗਠੜੀ ਆਪਣੀ ਸੰਭਾਲ, ਤੈਨੂੰ ਚੋਰ ਨਾਲ ਕੀ। ਉਹ ਕੁੱਤੇ ਭੌਂਕਦੇ ਹਜ਼ਾਰਾਂ, ਤੈਨੂੰ ਸ਼ੋਰ ਨਾਲ ਕੀ। ਕਹਿਣ ਵਾਲੇ ਤੇ ਕਹਿੰਦੇ ਹੀ ਹੈ, ਦਿਲ ਰੱਖੀਏ ਪਹਾੜਾਂ, ਹਾਥੀਆਂ ਦੀ ਤੋਰ ਤੁਰੀ, ਕੰਮੇ ਫਾਨੀ ਮਾਰ ਲਕੀਰ ਹੋਏ ਜੇ ਦੁਨੀਆ ਵੱਲ ਵੇਖਾਂਗੇ ਇਹਨਾਂ ਨੇ ਤੇ ਇੱਕ ਕਦਮ ਨਹੀਂ ਪੁੱਟਣ ਦੇਣਾ ਪਰ ਬੇਪਰਵਾਹ ਹੋ ਕੇ ਰੰਗ ਹੱਸੇ ਰੰਗ ਰੋਵੇ ਚੁੱਪ ਭੀ
ਕਰ ਜਾਹੇ
ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਬੇਪਰਵਾਹ ਹੋ ਕੇ ਫਿਰ ਤੁਰਿਆ ਜਾਂਦਾ ਇਸ ਰਾਹ ਦੇ ਉੱਤੇ ਜੇ ਦੁਨੀਆ ਵੱਲ ਵੇਖਾਂਗੇ ਦੁਨੀਆ ਨੇ ਤੇ ਕਿਸੇ ਨੂੰ ਵੀ ਟਿਕਣ ਨਹੀਂ ਦਿੱਤਾ ਜੇ ਗੁਰਮਤ ਦੇ ਰਾਹ ਤੇ ਤੁਰਾਂਗੇ ਅੱਜ ਤੇ ਲੋਕ ਬਹੁਤ ਗੱਲਾਂ ਬਣਾਉਂਦੇ ਨੇ ਜਿਹੜੇ ਵਹਿਮਾਂ ਭਰਮਾਂ ਪਾਖੰਡਾਂ ਦੇ ਵਿੱਚ ਪਏ ਨੇ ਉਹ ਖਾਲਸੇ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਕਰ ਸਕਦੇ ਪਰ ਜਿਨ੍ਹਾਂ ਨੇ ਕਮਰ ਕੱਸੇ ਕੀਤੇ ਹੋਏ ਨੇ ਜਿਹੜੇ ਗੁਰਮਤ ਦੇ ਰਾਹ ਤੇ ਤੁਰਦੇ ਨੇ ਉਹ ਦਿਨ ਰਾਤ ਹੋਰਾਂ ਨੂੰ ਵੀ ਤੋਰਨ ਦਾ ਯਤਨ ਕਰਦੇ ਨੇ ਕਿਸੇ ਦੀ ਪਰਵਾਹ ਨਹੀਂ ਕਰਦੇ ਉਹ ਕਹਿੰਦੇ ਦੁਨੀਆ ਤੋਂ ਕੀ ਲੈਣਾ ਜੇ ਬਾਜਾਂ ਵਾਲਾ ਨਾਲ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਗ ਸੰਗ ਨੇ ਫਿਰ ਕਿਸੇ ਤੋਂ ਕਿਆ ਲੈਣਾ ਦੁਕਾਲੰ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਿਭੂਤੇ ਸੋ ਬੇਪਰਵਾਹ ਪਰਵਾਹ ਹੋਵੇ ਤੇ ਗੁਰੂ ਦੀ ਤੇ ਸਾਧ ਸੰਗਤ ਦੁਨੀਆ ਨੇ ਤੇ ਕਹਿਣਾ ਪਰ ਬੇਪਰਵਾਹ ਹੋ ਕੇ ਚੱਲਦੇ ਰਹਿਣਾ ਚਾਹੀਦਾ ਸੋ ਬਾਬਾ ਅਮਰਦਾਸ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਦੁਨੀਆ ਜੋ ਮਰਜ਼ੀ ਕਵੇ ਜੋ ਮਰਜ਼ੀ ਕੋਈ ਕਹਿ ਲਵੇ ਮਹਾਰਾਜ ਜੀ ਜੋ ਮਰਜ਼ੀ ਹੋ ਜੇ ਪਰ ਹੁਣ ਮੈਂ ਤੁਹਾਡਾ ਦਰ ਨਹੀਂ ਛੱਡਣਾ ਹੁਣ ਜਾਨ ਨਿਕਲੇਗੀ ਤੁਹਾਡੇ ਚਰਨਾਂ ਵਿੱਚ ਹੁਣ ਨਹੀਂ ਜਾਣਾ ਵਾਪਸ ਮਹਾਰਾਜ ਕਹਿੰਦੇ ਬਾਬਾ ਜੀ ਔਖਾ ਕੰਮ ਹੈ ਕਹਿੰਦੇ ਮਹਾਰਾਜ ਕਿਰਪਾ ਕਰੋ ਔਖਾ ਸੇਵਾ ਕਰਨੀ ਤੇ ਨਾਮ ਜਪਣਾ ਸਭ ਤੋਂ ਔਖਾ ਹੈ ਦੁਨੀਆ ਵਿੱਚ ਜੇ ਕਿਸੇ ਨੂੰ ਅੱਜ ਕਹੋਗੇ ਡਰਾਈਵਰੀ ਕਹਿਣਗੇ ਡਰਾਈਵਰਾਂ ਨੂੰ ਪੁੱਛ ਲਓ ਟਰੱਕਾਂ ਤੇ ਜਿਹੜੇ ਜਾਂਦੇ ਸੜਕ ਤੇ ਖੜਾ ਕੇ ਪੁੱਛੋ ਤੁਹਾਡਾ ਕੰਮ ਸੌਖਾ ਹੈ ਕਹਿਣਗੇ ਇਹਦੇ ਵਰਗਾ ਭੈੜਾ ਕੰਮ ਹੀ ਕੋਈ ਨਹੀਂ ਡਰਾਈਵਰੀ ਸਭ ਤੋਂ ਭੈੜਾ ਕੰਮ ਹੈ ਟਰੱਕ ਚਲਾਉਣੇ ਗੱਡੀਆਂ ਚਲਾਉਣੀਆਂ ਇਹ ਬੜਾ ਔਖਾ ਕੰਮ ਹੈ ਨੌਕਰੀ ਵਾਲੇ ਨੂੰ ਪੁੱਛ ਸੌਖਾ ਕਹਿੰਦੇ 8 ਘੰਟੇ ਡਿਊਟੀ ਦੇਣੀ ਪੈਂਦੀ ਬੜਾ ਔਖਾ ਕੰਮ ਹੈ ਆਹ ਪੁਲਿਸ ਵਾਲੇ ਇੱਥੇ ਖੜੇ ਆ ਵਰਦੀਆਂ ਪਾਈ ਇਹਨਾਂ ਨੂੰ ਪੁੱਛੋ ਸੌਖੇ ਹੋ ਕਹਿਣਗੇ ਮੰਤਰੀ ਆਉਂਦੇ ਨੇ 8-8 ਘੰਟੇ ਖੜਾਈ ਰੱਖਦੇ ਵੀ ਔਖਾ ਕੰਮ ਹੈ ਹਰ ਕੋਈ ਕਹਿੰਦਾ ਮੇਰਾ ਔਖਾ ਕੰਮ ਹੈ ਮੇਰੇ ਵਰਗੇ ਵੀ ਕਹਿੰਦੇ ਨੇ ਵੀ ਅਸੀਂ ਸਭ ਤੋਂ ਹੀ ਔਖੇ ਹਾਂ ਦਿਨ ਰਾਤ ਪੂਰੇ ਫਿਰਦੇ ਪਰ ਸਭ ਤੋਂ ਔਖਾ ਕੰਮ ਪਤਾ ਕਿਹੜਾ ਹੈ ਇਹ ਤੇ ਸਾਡੇ ਫੈਸਲੇ ਨੇ ਵੀ ਡਰਾਈਵਰੀ ਔਖੀ ਗੱਡੀਆਂ ਚਲਾਉਣੀਆਂ ਔਖੀਆਂ ਨੇ ਨੌਕਰੀਆਂ ਔਖੀਆਂ ਨੇ ਕਾਰੋਬਾਰ ਔਖੇ ਨੇ ਜ਼ਿਮੀਂਦਾਰ ਖੇਤੀਬਾੜੀ ਕਰਨੀ ਔਖੀ ਹੈ ਸਾਰੀ ਸਾਰੀ ਰਾਤ ਪਾਣੀ ਲਾਉਣੇ ਪੈਂਦੇ ਨੇ ਨੱਕੇ ਮੋੜਨੇ ਪੈਂਦੇ ਨੇ ਗਰਮੀ ਵਿੱਚ ਕਣਕਾਂ ਵੱਢਣੀਆਂ ਪੈਂਦੀਆਂ ਨੇ ਜੀਰੀਆਂ ਲਾਉਣੀਆਂ ਪੈਂਦੀਆਂ ਨੇ ਪਰ ਸਤਿਗੁਰਾਂ ਦਾ ਫੈਸਲਾ ਕੀ ਹੈ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ
ਸਾਚਾ ਨਾਓ
ਸਾਚਾ ਨਾਓ ਜੇ ਦੁਨੀਆ ਵਿੱਚ ਸਭ ਤੋਂ ਔਖਾ ਕੰਮ ਹੈ ਨਾ ਸਭ ਤੋਂ ਔਖਾ ਉਹ ਹੈ ਵਾਹਿਗੁਰੂ ਦਾ ਨਾਮ ਜਪਣਾ ਸਭ ਤੋਂ ਔਖਾ ਕੰਮ ਹੈ ਨਾਮ ਜਪਣਾ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਫੈਸਲਾ ਹੈ ਸਾਡੇ ਫੈਸਲੇ ਗੁਰੂ ਨਾਨਕ ਤੋਂ ਵੱਡੇ ਥੋੜਾ ਹੈ ਗੁਰੂ ਨਾਨਕ ਸਾਹਿਬ ਦਾ ਫੈਸਲਾ ਸਭ ਤੋਂ ਵੱਡਾ ਹੈ ਕਿ ਰੱਬ ਦਾ ਨਾਮ ਜਪਣਾ ਇਹ ਸਭ ਤੋਂ ਔਖਾ ਹੈ ਉਹ ਜੇ ਸੌਖਾ ਹੋਵੇ ਫਿਰ ਸਾਰੀ ਦੁਨੀਆ ਹੀ ਜਪੇ ਇਸ ਪਾਸੇ ਤੁਰਨ ਵਾਸਤੇ ਕੋਈ ਤਿਆਰ ਨਹੀਂ, ਕੋਈ ਵਿਰਲਾ ਹੋਏਗਾ ਜਿਹੜੇ ਵੇਖਣ ਨੂੰ ਐਂ ਲੱਗਦਾ ਵੀ ਬਹੁਤ ਜਪਦੇ ਹੋਣਗੇ, ਉਹ ਨਹੀਂ ਜਪਦੇ। ਇਸ ਨਾਮ ਜਪਣ ਵਾਲਾ ਤੇ ਕੋਈ ਵਿਰਲਾ ਹੀ ਹੁੰਦਾ। ਸਭ ਤੋਂ ਦੁਨੀਆਂ ਵਿੱਚ ਜੇ ਔਖਾ ਕੰਮ ਹੈ ਨਾਮ, ਜਿਵੇਂ ਛੱਜੂ ਜੀ ਬੈਠੇ ਸੀ ਨਾ, ਛੱਜੂ ਜੀ ਜੋ ਸੁੱਖ ਛੱਜੂ ਦੇ ਚਵਾਰੇ ਨਾ ਬਲਖ ਨਾ ਬੁਖਾਰੇ। ਅੱਜ ਵੀ ਕਹਿੰਦੇ ਹੈਗਾ ਲਾਹੌਰ 'ਚ ਛੱਜੂ ਜੀ ਦਾ ਚਵਾਰਾ ਅੱਜ ਵੀ ਹੈਗਾ, ਪਾਕਿਸਤਾਨ 'ਚ ਰਹਿ ਗਏ। ਤੇ ਉਹ ਭਗਤ ਜੀ ਬੈਠੇ ਸੀ ਇੱਕ ਦਿਨ ਬਾਹਰ, ਦਿਹਾੜੀਏ ਕੰਮ ਕਰਨ ਵਾਲੇ ਮਜ਼ਦੂਰ ਤੁਰੇ ਜਾਂਦੇ, ਭਗਤ ਜੀ ਨੂੰ ਵੇਖ ਕੇ ਨਾ ਕਹਿੰਦੇ ਲੈ ਇਹਨਾਂ ਬਾਬਿਆਂ ਨੂੰ ਮੌਜਾਂ ਨੇ, ਸਾਰਾ ਦਿਨ ਇੱਥੇ ਬੈਠੇ ਮਾਲਾ ਫੇਰਦੇ ਨੇ, ਲੋਕ ਆਉਂਦੇ ਨੇ ਮੱਥੇ ਟੇਕਦੇ ਨੇ, ਇਹ ਸਭ ਤੋਂ ਸੌਖੇ ਨੇ, ਆਪਾਂ ਸਭ ਤੋਂ ਔਖੇ ਆ ਜਿਹੜੇ ਆ ਮਜ਼ਦੂਰੀ ਕਰਦੇ ਹਾਂ, ਇਹਨਾਂ ਨੂੰ ਬੜੀਆਂ ਮੌਜਾਂ ਲੱਗੀਆਂ ਹੋਈਆਂ, ਇਹ ਬੜੇ ਸੌਖੇ, ਬਹੁਤ ਸੌਖੇ ਨੇ। ਕਈ ਹੁਣ ਵੇਖ ਕੇ ਕਹਿੰਦੇ ਨੇ ਵੀ ਵੱਡੀਆਂ ਵੱਡੀਆਂ ਗੱਡੀਆਂ ਤੇ ਬਾਬੇ ਆਉਂਦੇ ਆ, ਚਿੱਟੇ ਕੱਪੜੇ ਪਾਉਣ ਨੂੰ, ਬਦਾਮ ਖਾਣ ਨੂੰ, ਆਖੋ
ਸਤਨਾਮ।
ਇਹ ਵੀ ਬੜਾ ਵੱਡਾ ਨਾਮ ਬਦਨਾਮ ਹੈ ਬਾਬਿਆਂ ਦਾ, ਕਹਿਣਗੇ ਇਹ ਬਦਾਮ ਖਾਂਦੇ ਨੇ। ਮੈਂ ਕਈ ਵਾਰੀ ਸਟੇਜ ਤੋਂ ਬੇਨਤੀ ਕੀਤੀ ਹੈ ਵੀ ਮੈਨੂੰ ਇੱਕ ਵੀ ਹੱਕ ਦੱਸਿਓ ਹੈ, ਉਹ ਬੰਦਾ ਮਿਲਿਓ ਵੀ ਜਿਹੜਾ ਕਵੇ ਵੀ ਮੈਂ ਪਲੇਟ ਭਰ ਕੇ ਰੱਖੀ ਸੀ ਉਹਦੇ ਵਿੱਚੋਂ ਖਾਲੀ ਕਰਕੇ ਪਲੇਟ, ਉਹ ਭਰੀ ਪਰਾਤੀ ਉਵੇਂ ਰਹਿ ਜਾਂਦੀ ਜਿਹਦੇ ਘਰ ਜਾਈਦਾ, ਪਲੇਟਾਂ ਉਵੇਂ ਭਰੀਆਂ ਹੀ ਰਹਿ ਜਾਂਦੀਆਂ। ਨਾ ਹੀ ਬਦਨਾਮ ਹੈ ਬਾਬੇ ਬਦਾਮ ਖਾਂਦੇ, ਨਾ ਬਦਨਾਮ ਹੁੰਦਾ। ਸੋ ਸਾਧ ਸੰਗਤ ਵੇਖਣ ਵਾਲਿਆਂ ਨੂੰ ਸੌਖਾ ਲੱਗਦਾ, ਕਹਿੰਦੇ ਬੜਾ ਸੌਖਾ ਕੰਮ ਹੈ। ਹੁਣ ਆਮ ਜ਼ਿਮੀਂਦਾਰ ਜਦੋਂ ਖੇਤਾਂ 'ਚ ਕੰਮ ਕਰਦੇ ਆ ਨਾ, ਕਈ ਚੱਕੀ ਹੋਵੇ ਤੇ ਚਿੱਕੜ ਦੇ ਨਾਲ ਕੱਪੜੇ ਲਿਬੜੇ ਹੋਣ ਮਿੱਟੀ ਨਾਲ, ਕੋਲੋਂ ਦੀ ਗੱਡੀ ਲੰਘਦੀ ਹੋਵੇ ਨਾ ਤੇ ਵੇਖ ਕੇ ਲੂਰੀਆਂ ਲੈਂਦੇ ਨੇ, ਕਹਿੰਦੇ ਇਹਨਾਂ ਨੂੰ ਮੌਜਾਂ ਨੇ, ਆਪਾਂ ਸਾਰਾ ਦਿਨ ਮਰਦੇ ਰਹਿੰਦੇ। ਕਿਤੇ ਕੋਲੋਂ ਦੀ ਗੱਡੀ ਲੰਘਦੀ ਹੋਵੇ, ਤੇ ਪਿਛਲੇ ਸਾਲ ਤੇ ਇੱਕ ਮੈਨੂੰ ਕਹਿੰਦਾ ਉੱਥੇ ਆਇਆ ਉਹ ਜ਼ਿਮੀਂਦਾਰ, ਅਸੀਂ ਨਲਕੇ ਤੇ ਉੱਥੇ ਰੋਕ ਲਿਆ, ਮੈਂ ਕਿਹਾ ਵੀ ਇੱਥੇ ਰੁਕੋ ਜਲ ਛਕਣਾ ਸੀ, ਤੇ ਜ਼ਿਮੀਂਦਾਰ ਆਇਆ ਖੇਤਾਂ 'ਚ ਕੰਮ ਕਰਦਾ, ਉਹ ਤਿੰਨ ਚਾਰ ਜਣੇ ਇਕੱਠੇ ਹੋ ਗਏ ਖੇਤਾਂ ਵਾਲੇ, ਆ ਕੇ ਉਹ ਬਾਬੇ ਬਣੇ ਫਿਰਦੇ ਹੋ ਮੀਂਹ ਤੇ ਪਵਾ ਦਿਓ, ਕਹਿੰਦਾ ਤੁਸੀਂ ਬਾਬੇ ਬਣੇ ਫਿਰਦੇ ਹੋ ਮੀਂਹ ਪਵਾ ਦਿਓ। ਉਹ ਫਿਰ ਗੁੱਸਾ ਕੱਢਦੇ ਨੇ ਪੂਰਾ, ਚਲੋ ਠੀਕ ਹੈ ਆਪੋ ਆਪਣੇ ਕੰਮ ਔਖੇ ਲੱਗਦੇ ਆ, ਪਰ ਸਭ ਤੋਂ ਔਖਾ ਕੰਮ ਹੈ ਨਾਮ ਜਪਣਾ, ਸਭ ਤੋਂ ਔਖਾ। ਉਹ ਤੇ ਦੋ ਕੁ ਮਹੀਨੇ ਦੀ ਡਿਊਟੀ ਹੈ, ਜ਼ਿਮੀਂਦਾਰ ਨੂੰ ਚਾਰ ਮਹੀਨੇ ਵਿਹਲ ਮਿਲ ਜਾਂਦੀ ਹੈ, ਕਈ ਵਾਰੀ ਹਫ਼ਤੇ 'ਚ ਇੱਕ ਦਿਨ ਪਾਣੀ ਲਾਉਣਾ, ਅੱਠ ਦਿਨ ਵਿਹਲਾ, ਪਰ ਇਹ ਤੇ ਦਿਨ ਰਾਤ ਦੀ ਡਿਊਟੀ ਹੈ, ਹਰ ਰੋਜ਼ ਐਤਵਾਰ ਦੀ ਛੁੱਟੀ ਵੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਐਤਵਾਰ ਦੀ ਵੀ ਨਹੀਂ ਛੁੱਟੀ,
ਸਤਿ ਸ੍ਰੀ ਅਕਾਲ।
ਹੁਣ ਜੇ ਕੋਈ ਬਿਮਾਰ ਹੋਵੇ, ਜੇ ਕੋਈ ਬਿਮਾਰ ਹੋਵੇ, ਉਹ ਛੁੱਟੀ ਲਿਖ ਕੇ ਦੇ ਦਿੰਦਾ ਅਫਸਰ ਨੂੰ, ਕਹਿੰਦੇ ਲਓ ਜੀ ਮੈਂ ਬਿਮਾਰ ਹੈ ਤੇ ਮੇਰੀ ਛੁੱਟੀ ਭਰ ਲਓ, ਮੈਂ ਨਹੀਂ ਆ ਸਕਦਾ, ਇੱਕ ਮਹੀਨਾ ਮੈਨੂੰ ਛੁੱਟੀ ਦੇ ਦਿਓ। ਇੱਥੇ ਤੇ ਛੁੱਟੀ ਵੀ ਨਹੀਂ ਮਾਰੀ ਜਾ ਸਕਦੀ ਇੱਥੇ ਤੇ। ਹੁਣ ਜੇ ਮੈਂ ਮੰਨ ਲਓ ਕੱਲ ਨਹੀਂ ਆਇਆ, ਕੱਲ ਬਾਬਾ ਜੀ ਆ ਗਏ, ਬਹੁਤਿਆਂ ਨੂੰ ਇਹ ਹੁੰਦਾ ਵੀ ਪਹਿਲੇ ਦਿਨ ਆਉਂਦੇ ਹੀ ਨਹੀਂ, ਚਲੋ ਦੋ ਦਿਨ ਹਾਜ਼ਰੀ। ਤੇ ਸਾਧ ਸੰਗਤ ਹੁਣ ਅੱਜ ਮੇਰੇ ਮਨ 'ਚ ਇਹ ਸੀ ਜੇ ਅੱਜ ਨਾ ਗਿਆ ਤੇ ਨਾਲ ਦੀ ਨਾਲ ਗੱਲਾਂ ਬਣਾਉਣ ਲੱਗ ਜਾਣਗੇ, ਪਤਾ ਨਹੀਂ ਇਹ ਵੀ ਵੱਡੇ ਬਣ ਕੇ ਜਿਹੜੇ ਆਉਂਦੇ ਹੀ ਨਹੀਂ। ਪਰ ਵੱਡੇ ਤੇ ਗੁਰਮੁਖੋ ਸੰਗਤ ਵਿੱਚ ਬਣਿਆ ਜਾਂਦਾ ਹੈ। ਜੇ ਕੋਈ ਕਵੇ ਨਾ ਮੈਂ ਸੰਗਤ ਵਿੱਚ ਆਵਾਂ ਨਾ, ਤੇ ਫਿਰ ਵੱਡਾ ਬਣ ਜਾਏ, ਨਹੀਂ ਹੋ ਸਕਦਾ ਕੋਈ ਵੀ। ਸੰਗਤ ਵਿੱਚ ਰੱਬ ਵੱਸਦਾ ਹੈ, ਸੰਗਤ ਮਾਣ ਦਿੰਦੀ ਹੈ, ਸੰਗਤ ਹਾਥੀ ਤੇ ਵੀ ਭਾ ਸਕਦੀ ਹੈ, ਸੰਗਤ ਗਧੇ ਤੇ ਵੀ ਭਾ ਸਕਦੀ ਹੈ। ਗੁਰੂ ਸਤਨਾਮ। ਸੋ ਔਖਾ ਕੰਮ, ਉਹ ਛੱਜੂ ਜੀ ਬੈਠੇ ਹੈ, ਕਹਿੰਦੇ ਇਹਨਾਂ ਨੂੰ ਮੌਜਾਂ ਲੱਗੀਆਂ ਨੇ, ਆਪਣਾ ਕੰਮ ਬੜਾ ਔਖਾ ਹੈ। ਭਗਤ ਜੀ ਨੇ ਸੁਣ ਲਿਆ, ਕਹਿੰਦੇ ਗੱਲ ਸੁਣੋ, ਰੁਕ ਜਾਓ ਜਰਾ, ਆ ਜਾਓ ਗੱਲ ਸੁਣੋ, ਆ ਕੇ ਕਿੰਨੀ ਦਿਹਾੜੀ ਲੈਂਦੇ ਹੋ? ਕਹਿੰਦੇ ਜੀ ਇੱਕ ਰੁਪਈਆ। ਛੱਜੂ ਜੀ ਕਹਿੰਦੇ ਦੋ ਰੁਪਏ ਦੇਵਾਂਗੇ ਤੁਹਾਨੂੰ, ਦੋ ਰੁਪਏ ਦਿਹਾੜੀ? ਕਹਿੰਦੇ ਹਾਂਜੀ ਦੋ ਰੁਪਏ, ਇੱਥੇ ਕੰਮ ਲਾਉਣਾ ਅੱਜ। ਕਹਿੰਦੇ ਲੱਗਾਂਗੇ ਜੀ, ਜਿੱਥੇ ਦੋ ਦਿਨ ਕੰਮ ਕਰਨਾ ਉੱਥੇ ਇੱਕ ਦਿਨ, ਪੈਸੇ ਦੋ ਦਿਨਾਂ ਵਾਲੇ। ਦੱਸੋ ਕੀ ਕੰਮ ਹੈ? ਕਹਿੰਦੇ ਕੰਮ ਕੋਈ ਨਹੀਂ, ਇਸ਼ਨਾਨ ਕਰੋ ਪਹਿਲਾਂ ਤੇ, ਇਸ਼ਨਾਨ ਕਰ ਲਓ। ਇਸ਼ਨਾਨ ਕਰ ਲਿਆ, ਲਓ ਇੰਜ ਕਰੋ ਆ ਕੱਪੜੇ ਲਓ, ਕੱਪੜੇ ਵੀ ਵਧੀਆ ਪਾਓ, ਕੱਪੜੇ ਵੀ ਪਾ ਲਏ। ਕਹਿੰਦੇ ਗਾਰਾ ਨਹੀਂ ਚੁੱਕਣਾ, ਮਿੱਟੀ ਨਹੀਂ ਚੁੱਕਣੀ, ਕੋਈ ਇੱਟਾਂ ਨਹੀਂ ਚੁੱਕਣੀਆਂ। ਭਗਤ ਜੀ ਕੀ ਕਰਨਾ ਹੈ? ਕਹਿੰਦੇ ਅੱਠ ਘੰਟੇ। ਕਿੰਨਾ ਸਮਾਂ ਡਿਊਟੀ ਕਰਦੇ ਹੋ? ਕਹਿੰਦੇ ਜੀ ਦਸ ਘੰਟੇ। ਕਹਿੰਦੇ ਡਿਊਟੀ ਵੀ ਛੇ ਘੰਟੇ ਕਰਾਉਣੀ ਹੈ, ਕਰਨਾ ਕੀ ਹੈ? ਕਹਿੰਦੇ ਬਸ ਚੌਂਕੜਾ ਮਾਰ ਲਓ, ਮਾਲਾ ਫੇਰਨੀ ਆ ਖੁਦ ਸਪਨਾ,
ਸ੍ਰੀ ਵਾਹਿਗੁਰੂ,
ਮਾਲਾ ਹੀ ਫੇਰਨੀ ਹੈ ਬਸ, ਹੋਰ ਨੀ ਕੁਛ ਕਰਨਾ। ਕਹਿੰਦੇ ਜੀ ਸੱਤ ਵਜਣਾ ਤਾਂ ਮੌਜਾਂ ਲੱਗ ਗਈਆਂ, ਕੱਪੜੇ ਨੀ ਲਿਬੜਨੇ, ਬਹਿ ਗਏ ਚੌਂਕੜੇ ਮਾਰ ਕੇ, ਇੱਕ ਖੜਾਤਾ, ਕਹਿੰਦੇ ਡਾਂਗ ਲੈ ਕੇ ਖੜ ਜਾ, ਜਿਹੜਾ ਪਾਸਾ ਜਾ ਵੱਟੇ ਨਾ ਗੋਡਾ ਚੱਕੇ ਉੱਥੇ ਗੋਡੇ ਤੇ ਮਾਰ, ਉੱਥੇ ਹੀ। ਉਹ ਕਹਿੰਦੇ ਬਹਿ ਗਏ ਸਾਰੇ, ਦਸ ਮਿੰਟ ਬਹਿ ਗਏ, ਹੁਣ ਵੇਖੋ ਖਾ ਬਹਿ ਕੇ ਕਿੰਨਾ ਕੁ ਚਿਰ ਬਹਿ ਸਕਦੇ, ਚੌਂਕੜਾ ਮਾਰ ਕੇ ਕਿੰਨਾ ਕੁ ਸਮਾਂ ਬਹਿ ਜਾਂਗੇ ਆਪਾਂ, ਅੱਧਾ ਘੰਟਾ, ਇੱਕ ਘੰਟਾ, ਆ ਜਿਹੜੇ ਰੋਜ਼ ਘੰਟਾ ਕੁ ਬਹਿੰਦੇ ਨੇ ਉਹ ਘੰਟਾ ਬਹਿ ਜਾਣਗੇ। ਬਹੁਤਿਆਂ ਦਾ ਇਹ ਹਾਲ ਹੈ, ਆਉਣ ਸਾਰ ਚੌਂਕੜਾ ਮਾਰ ਕੇ, ਪੰਦਰਾਂ ਮਿੰਟ ਨੂੰ ਗੋਡੇ 60 ਡਿਗਰੀ ਤੇ, ਅੱਧੇ ਘੰਟੇ ਨੂੰ 90 ਡਿਗਰੀ ਤੇ। ਜਦੋਂ ਪੜ੍ਹਦੇ ਹੁੰਦੇ ਸੀ ਉਹ ਬਣਾਉਂਦੇ ਨਹੀਂ ਸੀ ਹੁੰਦੇ, ਉਹ ਡਰਾਇੰਗ ਦੇ ਵਿੱਚ ਹੁੰਦਾ ਸੀ, ਹਿਸਾਬ ਮੈਥ ਵਿੱਚ ਵੀ ਸੀ, ਉਹ 90 ਡਿਗਰੀ ਦੀ ਇਹ 90 ਡਿਗਰੀ, ਇਹ 60 ਡਿਗਰੀ, ਉਹੀ ਹਾਲ ਹੈ। 10 ਮਿੰਟਾਂ 'ਚ ਗੋਡੇ 60 ਡਿਗਰੀ ਤੇ ਹੋਣਗੇ, ਅੱਧੇ ਘੰਟੇ ਨੂੰ 90 ਡਿਗਰੀ ਤੇ ਹੋ ਜਾਂਦੀ ਸੀ। ਕਈ ਤੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਪਾਠੀ ਪਾਠ ਕਰਨ ਵਾਲੇ ਵੀ ਇਸ ਤਰ੍ਹਾਂ ਹੀ ਕਰਦੇ ਆ, ਉਹ ਵੀ ਬਸ ਇਸ ਤਰ੍ਹਾਂ ਹੀ ਗੋਡੇ ਜਿਹੜੇ ਉੱਪਰ ਕਰਕੇ ਬੈਠਦੇ, ਜਿਨ੍ਹਾਂ ਦਾ ਸੁਭਾਅ ਨਹੀਂ ਬਣਿਆ ਹੋਇਆ ਮਹਾਰਾਜ ਦੀ ਹਜ਼ੂਰੀ ਵਿੱਚ ਵੀ। ਸੋ ਸਾਧ ਸੰਗਤ, ਚਲੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਚੌਂਕੜੇ ਮਾਰ ਕੇ ਬੈਠਿਆ ਕਰੋ, ਯਤਨ ਕਰੋ, ਅੱਜ 10 ਮਿੰਟ, ਫਿਰ 15 ਮਿੰਟ, ਫਿਰ 20 ਮਿੰਟ, ਹੌਲੀ ਹੌਲੀ 2-2 ਘੰਟੇ ਬਹਿਣ ਲੱਗ ਜਾਣਗੇ, 6-6 ਘੰਟੇ ਵੀ। ਪਰ ਜਿਹੜਾ ਦਿਨ ਰਾਤ ਸਕੂਟਰ ਚਲਾਉਣੇ ਨੇ, ਖੇਤਾਂ 'ਚ ਕੰਮ ਕਰਨਾ, ਉਹ ਨਹੀਂ ਬਹਿ ਸਕਦਾ, ਪਰ ਹੌਲੀ ਹੌਲੀ ਆਦਤ ਪੈ ਜਾਂਦੀ ਹੈ, ਇੱਕਦਮ ਨਹੀਂ ਬਹਿ ਸਕਦੇ, ਹੌਲੀ ਹੌਲੀ ਜਾਂਚ ਆ ਜਾਂਦੀ ਹੈ ਬਹਿਣ ਦੀ, ਹੌਲੀ ਹੌਲੀ ਕਿਰਪਾ ਹੋ ਜਾਂਦੀ। ਜੇ ਬਹਿਣਾ ਸਿੱਖਾਂਗੇ ਤਾਂ ਹੀ ਗੱਲ ਬਣੇਗੀ, ਹੌਲੀ ਹੌਲੀ ਬੈਠਾਂਗੇ। ਜੇ ਸੰਗਤ ਵਿੱਚ ਕਦੇ ਆਏ ਹੀ ਨਹੀਂ ਤੇ ਸੰਗਤ ਦੀ ਰੰਗਤ ਕਿੱਦਾਂ ਚੜ੍ਹੇਗੀ। ਸੋ ਸਾਧ ਸੰਗਤ ਜੀ, ਸੁਭਾਅ ਬਣਾਈਏ ਆਪਣਾ, ਹੁਣ ਬਹਿ ਗਏ ਚੌਂਕੜੇ ਮਾਰ ਕੇ, ਇੱਕ ਕੋਲੇ ਡਾਂਗ ਲੈ ਕੇ ਖੜ ਗਿਆ, 15 ਮਿੰਟ ਬੈਠੇ, 20 ਮਿੰਟ ਬੈਠੇ, ਹਿੱਲ ਜੁਲ ਸ਼ੁਰੂ ਹੋ ਗਈ, ਹਿੱਲਣੇ ਸ਼ੁਰੂ ਹੋ ਗਏ, ਹੌਲੀ ਹੌਲੀ ਪਾਸੇ ਜੇ ਮਾਰਦੇ ਨੇ, ਇੱਕ ਦੂਜੇ ਵੱਲ ਵੇਖਦੇ ਨੇ, ਕਹਿੰਦੇ ਪੰਗਾ ਹੀ ਲੈ ਲਿਆ ਖੁਦ ਸਪਨਾ,
ਵਾਹਿਗੁਰੂ।
ਹੁਣ ਕਈ ਐਸੇ ਨੇ, ਪਹਿਲਾਂ ਤੇ ਬੜਾ ਖਹਿੜਾ ਕਰਦੇ ਨੇ ਅਸੀਂ ਅੱਗੇ ਬੈਠਣਾ, ਬੜਾ ਰੌਲਾ ਪਾਉਂਦੇ ਨੇ ਅੱਗੇ ਬੈਠਣਾ ਅੱਗੇ, ਤੇ ਜਦੋਂ ਅੱਗੇ ਬਹਿ ਜਾਂਦੇ ਆ, ਜਦੋਂ ਭੀੜ ਬਹੁਤੀ ਹੋ ਗਈ, ਹੁਣ ਕੱਠ ਟਿਕਿਆ ਹੋਇਆ ਨਾ, ਤੇ ਹੁਣ ਕਈ ਵਾਰੀ ਐਸਾ ਹੁੰਦਾ ਵੀ ਬਾਹਰ ਜਾਣ ਨੂੰ ਜੀ ਕਰਦਾ ਵੀ ਚੱਲੀਏ, ਹੁਣ ਨਿਬੇੜਾ ਹੋ ਚੱਲਿਆ, ਉਹ ਫਿਰ ਉੱਠਣ ਜੋਗੇ, ਇਹਨਾਂ ਨੂੰ ਪਤਾ ਵੀ ਜੇ ਉੱਠਾਂਗੇ ਸਾਰੇ ਵੇਖਣਗੇ ਵੀ ਆਹ ਚੱਲਿਆ, ਨਾ ਬਹਿਣ ਜੋਗੇ ਨਾ ਉੱਠਣ ਜੋਗੇ, ਫਸ ਜਾਂਦੇ ਨੇ ਕਈ, ਉੱਥੇ ਫਸ ਗਏ ਸਾਰੇ ਦੇ ਸਾਰੇ। ਜਿਹੜੇ ਮਜ਼ਦੂਰ ਸੀ ਉਹ ਕਹਿੰਦੇ ਇਹ ਤੇ ਪੰਗਾ ਹੀ ਲੈ ਲਿਆ, ਹਿੱਲੇ ਨਹੀਂ ਜਾਂਦਾ, ਇਹ ਤੇ ਕੰਮ ਬੜਾ ਔਖਾ ਹੈ। ਅੱਧਾ ਘੰਟਾ ਨਹੀਂ ਲੰਘਾਇਆ ਉਹਨਾਂ ਨੇ, ਭਗਤ ਜੀ ਭਗਾ ਕੇ ਮਾਰੀ ਮਾਲਾ, ਕਹਿੰਦੇ ਆ ਲਓ ਫੜੋ ਜੀ ਇਹ ਕੰਮ ਸਭ ਤੋਂ ਔਖਾ ਹੈ, ਅਸੀਂ ਤੇ 1 ਰੁਪਈਏ ਵਾਲਾ ਉਹੀ ਕੰਮ ਕਰ ਲਾਂਗੇ, ਇਹ ਕੰਮ ਨਹੀਂ ਅਸੀਂ ਕਰ ਸਕਦੇ, ਕਹਿਣਾ ਹੀ ਸੌਖਾ ਹੈ। ਫਕੀਰਾ ਫਕੀਰੀ ਦੂਰ ਹੈ, ਜਿਤਨੀ ਉੱਚੀ ਖੰਜੂਰ ਹੈ, ਚੜ ਗਿਆ ਤੋ ਖਾਏਗਾ ਅਮਰ ਫਲ, ਡਿੱਗ ਗਿਆ ਤੋ ਚੱਕਣਾ ਚੂਰ ਹੈ। ਜੇ ਤੇ ਚੜ ਜਾਏ ਨਾ ਕੋਈ, ਫਿਰ ਤੇ ਅਮਰ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ, ਪਰ ਜੇ ਡਿੱਗ ਗਿਆ ਫਿਰ ਚੱਕਣਾ ਚੂਰ ਹੋ ਜਾਂਦਾ, ਨਾ ਕਿਸੇ ਨੂੰ ਫਿਰ ਮੂੰਹ ਨਹੀਂ ਦਿਖਾ ਸਕਦਾ। ਜੇ ਇਸ ਰਾਹ ਤੇ ਤੁਰਨਾ ਫਿਰ ਦਿਲ ਕਰੜਾ ਰੱਖੋ, ਮਾੜਾ ਜਿਹਾ ਕਿਸੇ ਨੇ ਕਹਿਤਾ, ਮਾੜੀ ਜੀ ਗੱਲ ਕਹਿਤੀ, ਡੋਲਣਾ ਨਹੀਂ, ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਸਦਾ ਕਰਦੇ ਰਹੋ, ਸੱਚੇ ਪਾਤਸ਼ਾਹ ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਮਹਾਰਾਜ ਆਪਣੀ ਰਹਿਮਤ ਦਾ ਹੱਥ ਰੱਖਿਓ ਸਿਰ ਤੇ, ਕਿਤੇ ਸਾਡਾ ਮਨ ਡੋਲ ਨਾ ਜਾਵੇ, ਦਿਲ ਕਰੜਾ ਰੱਖਣਾ। ਸੋ ਬਾਬਾ ਅਮਰਦਾਸ ਜੀ ਕਹਿਣ ਲੱਗੇ, ਮਹਾਰਾਜ ਕਿਰਪਾ ਤੁਸੀਂ ਕਰਨੀ ਹੈ, ਹੱਥ ਸਿਰ ਤੇ ਰੱਖਿਓ ਜੀ, ਮਹਾਰਾਜ ਕਿਰਪਾ ਹੀ ਰੱਖਿਓ। ਹੱਥ ਸਿਰ ਤੇ ਰੱਖਿਓ ਜੀ, ਜਦੋਂ ਮੈਂ ਡੋਲਾ ਜਦੋਂ ਮੈਂ ਡੋਲਾ, ਸਿਰ ਤੇ ਰੱਖਿਓ ਜੀ, ਡੋਲਾ ਜਦੋਂ ਮੈਂ ਨਾਨਕ ਦੇ ਕਰ ਹੱਥ। ਮਹਾਰਾਜ ਰਹਿਮਤ ਦਾ ਹੱਥ ਰੱਖਿਓ ਸਿਰ ਤੇ, ਇਹ ਮਨ ਡੋਲ ਨਾ ਜਾਏ ਕਿਤੇ। ਫੜੀ ਨਾ ਧਾਰਨ ਉਦੋਂ ਬਾਣੀ ਦਾ ਦੇ ਦਈਏ ਹੋੜਾ, ਜਦੋਂ ਮਨ ਦਿਸੇ ਡੋਲਦਾ। ਕੱਚੇ ਕੋਠੇ ਹੁੰਦੇ ਸੀ ਪਹਿਲਾਂ, ਜਦੋਂ ਡਿੱਗਣ ਦਾ ਖਤਰਾ ਹੁੰਦਾ ਸੀ ਕਹਿੰਦੇ ਸ਼ਤੀਰ ਲਾ ਦਿਓ ਥੱਲੇ ਥੋੜਾ। ਮਨ ਜਦੋਂ ਡੋਲਦਾ ਨਾਲ ਦੀ ਨਾਲ ਬਾਣੀ ਦਾ ਜਾਪ ਸ਼ੁਰੂ ਕਰ ਦਿਓ, ਕਿਤੇ ਪਤਾ ਲੱਗੇ ਸੰਗਤ ਹੋ ਰਹੀ ਹੈ ਨਾਲ ਦੀ ਨਾਲ ਦੀਵਾਨ ਚ ਪਹੁੰਚ ਜਾਓ, ਫਿਰ ਮਨ ਨੂੰ ਹੋੜਾ ਮਿਲ ਜਾਏਗਾ। ਹੋੜਾ ਮਿਲੇਗਾ ਗੁਰ ਸ਼ਬਦੀ, ਇਹੋ ਮਨ ਹੋੜੀ ਹੈ। ਇਹ ਮਨ ਨੂੰ ਗੁਰੂ ਦਾ ਸ਼ਬਦ ਖੜਾ ਸਕਦਾ? ਉਂਝ ਨਹੀਂ ਖੜਦਾ। ਮਨ ਖੁੱਟ ਹਰ ਤੇਰਾ ਨਹੀਂ ਵਸਾ, ਤੂੰ ਮਹਾ ਉਦਮਾਦਾ। ਇਹ ਮਨ ਹੁਣ ਇੱਥੇ ਆ, ਪਤਾ ਨੀ ਕਿੱਥੇ ਕਿੱਥੇ ਚਲੇ ਜਾਣਾ, ਕਿੰਨੀ ਸਪੀਡ ਹੈ। ਇਸ ਕਰਕੇ ਇਹ ਮਨ ਦਾ ਕੋਈ ਭਰੋਸਾ ਨਹੀਂ। ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਹੱਥ ਰੱਖਿਓ ਸਿਰ ਤੇ, ਫਿਰ ਕਿਰਪਾ ਹੋਏਗੀ। ਸੇਵਾ ਕਰਦੀ ਆਰੰਭ ਕਮਰ ਕੱਸਾ ਕਰ ਲਿਆ। ਸੇਵਾ ਕਿਹੜੀ? ਜਿਹੜੀ ਸਭ ਤੋਂ ਔਖੀ ਔਖੀ ਸੇਵਾ ਕਿਹੜੀ ਸੀ? ਸਵੇਰੇ ਉੱਠ ਕੇ ਬਿਆਸਾ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਣੀ ਤੇ ਲਿਆ ਕੇ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਾਉਣਾ, ਇਹ ਸਭ ਤੋਂ ਔਖੀ ਸੇਵਾ ਸੀ ਉਸ ਵੇਲੇ ਚ। ਬਾਬਾ ਅਮਰਦਾਸ ਜੀ ਦੀ ਉਮਰ ਹੈ 60 ਸਾਲਾਂ ਦੀ, ਤੇ 60 ਸਾਲ ਦੀ ਉਮਰ ਜਿਹੜੀ ਹੈ ਦਾੜਾ ਚਿੱਟਾ ਹੋ ਜਾਂਦਾ ਬਜ਼ੁਰਗ। 60 ਸਾਲ ਦੀ ਉਮਰ ਹੈ ਬਾਬਾ ਅਮਰਦਾਸ ਜੀ ਦੀ, ਤੇ 60 ਸਾਲ ਦੀ ਉਮਰ ਚ ਬੜੇਪਾ ਮੰਨਿਆ। ਸਤ ਸੰਗ ਜੀ, 10 ਬਾਲ ਤਨ 20 ਸ਼ਰਵਣ, ਤੀਸਾਂ ਕਾ ਸੁੰਦਰ ਕਹਾਵੈ, 40 ਸਿੰਘ ਪੁਰ ਹੋਏ, 25 ਸਿੰਘ ਪੱਗ ਖਿੱਸੈ, 60 ਕੇ ਬੜੇਪਾ ਆਵੈ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੈ, ਨਾਮੈ ਕਾ ਸਹਿਜਾ ਸਣੀ, ਮੂਲ ਨ ਜਾਣੈ ਅਪ ਬਲ, ਢੰਡੋਲਮ ਢੂੰਡਮ ਡਿੱਠ ਮੈਂ ਨਾਨਕ, ਜਗ ਧੂਏ ਕਾ ਧਵਲ ਹਰ। ਸਾਧ ਸੰਗਤ, 10 ਸਾਲ ਦੀ ਉਮਰ ਜਿਹੜੀ ਹੈ ਉਹ ਬਚਪਨ ਚ ਲੰਘ ਜਾਂਦੀ, 20 ਰਵਣ ਜਵਾਨੀ ਖਾਣ ਪੀਣ ਚ ਲੰਘ ਗਈ, 30 ਕਾ ਸੁੰਦਰ ਕਹਾਵੈ 30 ਸਾਲ ਦੀ ਜਵਾਨੀ, 20 ਤੋਂ 30, 40 ਸੀ ਪੁਰ ਹੋਏ। 40 ਸਾਲ ਦਾ ਹੋ ਜਾਏ ਨਾ ਜਿਹੜਾ ਬੰਦਾ, ਉਹਦੀ ਸਰੀਰ ਦੀ ਤਾਕਤ ਨਹੀਂ ਵੱਧ ਸਕਦੀ ਭਾਵੇਂ ਜੋ ਮਰਜ਼ੀ ਖਾਈ ਜਾਏ। ਸਰੀਰ ਜਿਹੜਾ ਹੈ, ਸਰੀਰਕ ਤਾਕਤ 40 ਸਾਲ ਤੱਕ ਵੱਧਦੀ, ਉਦੋਂ ਬਾਅਦ ਨਹੀਂ ਵੱਧਦੀ। 40 ਸੀ ਪੁਰ ਹੋਏ, 25 ਸੀ ਪੱਗ ਖਿੱਸੈ, 50 ਸਾਲਾਂ ਦਾ ਹੋ ਜਾਂਦਾ ਫਿਰ ਪੈਰ ਪਿੱਛੇ ਨੂੰ ਖਿੱਚਣ ਲੱਗ ਪੈਂਦਾ, ਬੈਕ ਘਟਣ ਲੱਗਦਾ। 50 ਤੋਂ ਬਾਅਦ ਸਰੀਰ ਘਟੇਗਾ ਹੀ ਘਟੇਗਾ, ਵੱਧ ਨਹੀਂ ਸਕਦਾ। 25 ਸੀ ਪੱਗ ਖਿੱਸੈ, 60 ਕੇ ਬੁਢੇਪਾ ਆਵੈ। 60 ਸਾਲ ਦਾ ਹੋ ਗਿਆ ਤੇ ਸਮਝ ਲਓ ਬੁਢੇਪਾ ਆ ਗਿਆ, ਦਾੜਾ ਚਿੱਟਾ ਹੋਣਾ ਸ਼ੁਰੂ ਹੋ ਗਿਆ। ਕਈ ਹੁਣ ਤੇ ਦਾੜਾ ਕਈ ਚਿੱਟਾ ਹੋਣ ਹੀ ਨਹੀਂ ਦਿੰਦੇ, ਉਹ ਨਾਲ ਦੀ ਨਾਲ ਹੀ ਲੈ ਖੁਸ਼ੀ ਹੈ, ਇਹ ਦਾੜਾ ਕਾਲਾ ਕਰਨ ਦੀ ਖੁਸ਼ੀ ਚ ਜਕਾਰਾ ਪੈ ਰੱਖਿਆ। ਹੁਣ ਜਿਹੜੇ ਕਰਦੇ ਨੇ ਉਹਨਾਂ ਨੂੰ ਤੇ ਮੌਜਾਂ ਲੱਗ ਗਈਆਂ, ਖੁਸ਼ੀ ਜਾਂ ਜਕਾਰਾ ਛੱਡਤਾ। ਲੈ ਧਿਆਨ ਦਿਓ ਭਾਈ, ਪਹਿਲਾਂ ਗਲਤੀ ਹੋਈ ਹੈ ਹੁਣ ਛੱਡ ਦਿਓ। ਉਹ ਦਾੜਾ ਕਾਲਾ ਕਰ ਲੈਂਦੇ ਨੇ, ਉਹ ਕਾਰਨ ਕੀ ਹੈ ਪਤਾ ਨਾ ਲੱਗ ਜੇ। ਬੁੜੇ 80-80 ਸਾਲਾਂ ਦੇ ਕਰੀ ਫਿਰਦੇ ਨੇ, ਜੋ ਮਰਜ਼ੀ ਕਰ ਲਓ ਵੇਖਣ ਵਾਲੇ ਨੂੰ ਉਹਦੀ ਪਤਾ ਲੱਗ ਜਾਂਦਾ, ਹੈ ਤੇ ਬੁੜਾ ਹੀ ਹੈ, ਮੁੰਡਾ ਬਣ ਬਹਿੰਦਾ, ਹੈ ਤੇ ਬੁੜਾ ਹੀ ਹੈ। ਚਲੋ ਇੱਥੇ ਭੁਲੇਖਾ ਵੀ ਖਾ ਜੂ, ਕੋਈ ਉਮਰ ਦਾ ਭੁਲੇਖਾ ਲੱਗ ਸਕਦਾ, ਚਲੋ ਵੀ ਹੋ ਵੀ ਸਕਦਾ, ਅਗਲਾ ਕਹਿ ਹੀ ਦੇਵੇ ਵੀ ਨਹੀਂ ਭਾਈ ਘੱਟ ਹੋ, ਪਰ ਜਮਦੂਤਾਂ ਨੇ ਤੇ ਨਹੀਂ ਵੇਖਣੀ ਤੇਰੀ ਕਲਫ ਲੱਗੀ। ਜਮਦੂਤ ਵੇਖਣਗੇ ਵੀ ਦਾੜੀ ਕਾਲੀ ਫਿਰਦਾ, ਵੀ ਮੁੰਡਾ ਹੀ ਹੈ ਜੇ ਨਹੀਂ ਲੈ ਕੇ ਜਾਣਾ, ਉੱਥੇ ਨੀ ਪੇਸ਼ ਚੱਲੇਗੀ ਕੋਈ, ਉਹਨਾਂ ਨੇ ਤੇ ਲੈ ਜਾਣਾ। ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ, ਕਰਤਾਰ ਮੱਥੇ ਦੀਆਂ ਲਕੀਰਾਂ ਤੇ ਕੀ ਮਾਰੇਗਾ, ਇਹਦੇ ਉੱਤੇ ਤੂੰ ਕਲਫ ਮਾਰ ਲਈ, ਉਹਨਾਂ ਤੇ ਕਿਆ ਮਾਰੇਗਾ, ਉਹ ਕਿਵੇਂ ਮਿਟਣਗੀਆਂ। ਉਹ ਨਹੀਂ, ਉਹ ਤੇ ਜਦੋਂ ਆ ਗਏ ਉਹਨਾਂ ਨੇ ਵੇਖ ਲੈਣਾ ਹੈ, ਜੋ ਮਰਜ਼ੀ ਕਰ ਲਈਏ। ਅਫਲਾਤੂ ਨੇ ਆਪਣੇ ਵਰਗੀਆਂ ਨਾ ਉਹ ਐਡਾ ਤਕੜਾ ਚਿੱਤਰਕਾਰ ਸੀ ਕਹਿ ਲਓ, ਮੂਰਤੀਆਂ ਬਣਾਉਂਦਾ ਸੀ, ਉਹਨੇ ਇੰਨੀਆਂ ਸੋਹਣੀਆਂ ਮੂਰਤੀਆਂ ਬਣਾਈਆਂ। ਉਹਨੂੰ ਕਹਿੰਦੇ ਵੀ ਫਲਾਣੇ ਦਿਨ ਤੂੰ ਮਰ ਜਾਣਾ, ਫਲਾਣੇ ਦਿਨ ਮਰ ਜਾਣਾ, ਤੇਰਾ ਅੰਤ ਸਮਾਂ ਆ ਗਿਆ। ਕਹਿੰਦਾ ਅੱਛਾ। ਉਹਨੇ ਆਪਣੇ ਵਰਗੀਆਂ ਮੂਰਤੀਆਂ ਤਿਆਰ ਕਰ ਲਈਆਂ, ਕਈ ਫਲਾਤੂ ਤਿਆਰ ਕਰ ਲਏ। ਕਹਿੰਦਾ ਲੈ ਮੇਰੇ ਵਰਗੇ ਹੀ ਨੇ ਸਾਰੇ, ਇਹਨਾਂ 'ਚ ਹੀ ਮੈਂ ਖੜ ਜੂ, ਪਤਾ ਹੀ ਨਹੀਂ ਲੱਗਣਾ ਮੌਤ ਨੂੰ ਵੀ ਇਹਨਾਂ 'ਚ ਅਸਲੀ ਕਿਹੜਾ ਤੇ ਨਕਲੀ ਕਿਹੜਾ, ਆਪਣੇ ਵਰਗੇ ਬਣਾ ਲਏ ਸਾਰੇ। ਉਹਦੇ ਹੱਥਾਂ 'ਚ ਹੁਨਰ ਸੀ, ਹੁਨਰ। ਕਿਸੇ ਕਿਸੇ ਚਿੱਤਰਕਾਰ 'ਚ ਇੰਨਾ ਹੁਨਰ ਹੁੰਦਾ ਹੈ, ਇੰਜ ਲੱਗਦਾ ਵੀ ਸੱਚਮੁੱਚ ਹੀ ਜਿਵੇਂ ਇਹ ਤਸਵੀਰ ਮੂੰਹੋਂ ਬੋਲਦੀ ਹੋਵੇ, ਚਿੱਤਰਕਾਰ 'ਚ ਹੁਨਰ ਹੁੰਦਾ। ਕਈ ਕਥਾ ਵਾਚਕ ਦੀਆਂ ਕਥਾ ਵਾਚਕ ਦੀ ਕਥਾ 'ਚ ਇੰਨਾ ਦਮ ਹੁੰਦਾ ਹੈ ਕਿ ਇੰਜ ਲੱਗਦਾ ਜਿਵੇਂ ਗੁਰੂ ਗੋਬਿੰਦ ਸਿੰਘ ਸਾਡੇ ਸਾਹਮਣੇ ਖੜੇ ਨੇ।
ਸਤਿ ਸ੍ਰੀ ਅਕਾਲ।
ਕੀਰਤਨ ਕਰਨ ਵਾਲੇ ਕਈ ਰਾਗੀ ਸਿੰਘ ਇੰਨਾ ਆਨੰਦਦਾਇਕ ਕੀਰਤਨ ਕਰਦੇ ਨੇ, ਇੰਜ ਲੱਗਦਾ ਗੁਰੂ ਅਰਜਨ ਸਾਹਿਬ ਦਾ ਸ਼ਬਦ ਪੜ੍ਹਦੇ ਨੇ, ਮਹਾਰਾਜ ਖੁਦ ਸਾਨੂੰ ਕਹਿ ਰਹੇ ਨੇ। ਤਾਕਤ ਹੈ ਤੇ ਇਹ ਬਣਦੀ ਕਿਵੇਂ ਹੈ? ਜਿੰਨੀ ਕੁ ਕਿਸੇ ਕੋਲ ਰੂਹਾਨੀਅਤ ਦੀ ਤਾਕਤ ਹੈ, ਓਨੀ ਕੁ ਉਹਦੀ ਜ਼ਬਾਨ 'ਚ ਕਸ਼ਿਸ਼ ਹੈ, ਓਨੀ ਕੁ ਖਿੱਚ ਹੈ। ਜਿੰਨੀ ਕੁ ਰੂਹਾਨੀਅਤ ਦੀ ਚੁੰਬਕ ਹੈ, ਓਨੀ ਦੂਜੇ ਤੇ ਖਿੱਚ ਪਏਗੀ, ਉਂਝ ਨਹੀਂ ਪੈ ਸਕਦੀ। ਧਿਆਨ ਦੇਣਾ ਜ਼ਰਾ। ਅੱਜ ਅਫਲਾਤੂ ਨੇ ਆਪਣੇ ਵਰਗੀਆਂ ਕਈ ਮੂਰਤੀਆਂ ਬਣਾ ਲਈਆਂ, ਉਹਦੇ ਹੱਥਾਂ 'ਚ ਹੁਨਰ ਸੀ। ਆ ਗਈ ਮੌਤ ਲੈਣ ਵਾਸਤੇ, ਜਮਦੂਤ ਆਏ, ਆ ਕੇ ਵੇਖਿਆ ਇੱਕੋ ਜਿਹੇ ਕਈ ਖੜੇ ਨੇ, ਇਹਨਾਂ 'ਚ ਅਸਲੀ ਕਿਹੜਾ? ਉਹ ਵੀ ਵਿੱਚ ਹੀ ਖੜ ਗਿਆ, ਇਹਨਾਂ ਦੇ ਆਕੜ ਕੇ ਖੜ ਗਿਆ, ਪਤਾ ਹੀ ਨਾ ਲੱਗੇ ਅਸਲੀ ਕਿਹੜਾ ਤੇ ਨਕਲੀ ਕਿਹੜਾ। ਕਹਿੰਦੇ ਮੌਤ ਦੇ ਫਰਿਸ਼ਤੇ ਵਾਪਸ ਮੁੜ ਗਏ ਧਰਮਰਾਜ ਨੂੰ, ਕਹਿੰਦੇ ਜਾ ਕੇ ਜੀ ਅਸਲੀ ਤੇ ਨਕਲੀ ਦਾ ਪਤਾ ਹੀ ਨਹੀਂ ਲੱਗਦਾ। ਕਹਿੰਦੇ ਜੁਗਤੀ ਦੱਸ ਦਿੰਦੇ। ਕਹਿੰਦੇ ਕਿਹੜੀ? ਉੱਥੇ ਜਾ ਕੇ ਸਾਰਿਆਂ ਦੀ ਵਡਿਆਈ ਕਰੀ ਚੱਲਿਓ ਵੀ ਆਹ ਵੀ ਬਹੁਤ ਵਧੀਆ ਮੂਰਤੀ ਬਣੀ ਹੈ, ਆਹ ਵੀ ਬਹੁਤ ਵਧੀਆ, ਆਹ ਵੀ ਬਹੁਤ ਵਧੀਆ। ਇੱਕ ਦੀ ਨਿੰਦਿਆ ਕਰ ਦਿਓ, ਜਿਹੜਾ ਅਸਲੀ ਹੋਏਗਾ ਆਪੇ ਬੋਲ ਪਏਗਾ। ਠੀਕ ਹੈ, ਉਵੇਂ ਜਿਵੇਂ ਕੀਤਾ। ਕਹਿੰਦੇ ਵੀ ਆਹ ਮੂਰਤੀ ਬਹੁਤ ਵਧੀਆ, ਆਹ ਵੀ ਬਹੁਤ ਵਧੀਆ, ਆਹ ਵੀ ਬਹੁਤ ਵਧੀਆ। ਕਈ ਮੂਰਤੀਆਂ ਸੀ, ਇੱਕ ਦਾ ਨੱਕ ਫੜ ਕੇ ਕਹਿੰਦੇ ਆਹ ਇਹਦਾ ਨੱਕ ਟੇਢਾ ਹੈ, ਅਸਲੀ ਸੀ। ਉਹਨੇ ਰੌਲਾ ਪਾਤਾ, ਕਹਿੰਦੇ ਤੂੰ ਕੌਣ ਹੁੰਦਾ ਮੇਰੀ ਬਣਾਈ ਮੂਰਤੀ 'ਚ ਨੁਕਸ ਕੱਢਣ ਵਾਲਾ? ਕਹਿੰਦੇ ਆ ਜਾ, ਤੈਨੂੰ ਉਡੀਕਦੇ ਸੀ ਅੱਗੋਂ
ਸਾਧ,
ਕਹਿੰਦੇ ਤੇਰੀ ਵੀ ਲੋੜ ਹੈ। ਉਹ ਬੋਲਿਆ ਨੀ, ਮੌਤ ਨੇ ਝਪਟ ਮਾਰਤੀ ਉੱਥੇ। ਜਿਹੜਾ ਗੁਣਵਾਨ ਬੰਦਾ ਹੁੰਦਾ ਨਾ, ਉਹ ਕਦੇ ਵੀ ਆਪਣੀ ਤੋਹੀਨ ਬਰਦਾਸ਼ਤ ਨਹੀਂ ਕਰ ਸਕਦਾ। ਜੇ ਉਹਦੇ ਗੁਣ ਦੀ ਨਿੰਦਿਆ ਹੋ ਜਾਏ ਨਾ, ਉਹ ਝੱਲ ਨਹੀਂ ਸਕਦਾ, ਚਾਹੇ ਕੋਈ ਵੀ ਹੋਵੇ। ਜੇ ਗੁਣ ਹੀ ਨਾ ਹੋਵੇ ਉਹ ਗੱਲ ਵੱਖ। ਜਦੋਂ ਇੰਨੀ ਗੱਲ ਕੀਤੀ ਮੇਰੇ ਹੁਨਰ ਦੀ, ਅੱਜ ਤੱਕ ਕਿਸੇ ਨੇ ਨਿੰਦਿਆ ਨਹੀਂ ਕੀਤੀ। ਤੂੰ ਕੌਣ? ਮਾਰੀ ਝਪਟ, ਜੋ ਮਰਜ਼ੀ ਆਪਾਂ ਕਰ ਲਈਏ ਦੁਨੀਆਂ ਨੂੰ, ਭਰਮ ਭੁਲੇਖੇ ਆਪਾਂ ਪਾ ਸਕਦੇ ਹਾਂ, ਪਰ ਜਦੋਂ ਸੁਨੇਹਾ ਆ ਗਿਆ ਉੱਥੇ ਪੇਸ਼ ਨਹੀਂ ਚੱਲਣੀ ਕਿਸੇ ਦੀ। ਬੇਨਤੀ ਹੈ ਕਿ ਯਤਨ ਕਰੋ, ਜੇ ਪਹਿਲਾਂ ਗਲਤੀ ਹੋਈ ਹੈ ਇਹ ਕਾਲਸ਼ ਲਾਉਣ ਦੀ, ਤੇ ਇਹ ਹੁਣ ਹਟ ਜਾਓ। ਜਿਹੜੇ ਵੀ ਕੋਈ ਲਾਉਣ ਵਾਲੇ ਨੇ ਦਾੜੀ, ਇਹ ਸਾਬਤ ਸੂਰਤ ਰੱਬ ਦੀ ਭੰਨੈ ਬਈ, ਸਾਬਤ ਸੂਰਤ ਰੱਬ ਬਣਾਈ ਬਈ ਮਾਨ ਨੇ
ਭੰਨ ਗਵਾਈ।
ਇੱਕ ਸਾਡੇ ਵੀਰਾਂ ਭਰਾਵਾਂ ਨੂੰ ਵੀ ਹੈ ਵੀ ਅੰਮ੍ਰਿਤ ਛਕ ਲਿਆ, ਦਾੜੀ ਰੱਖ ਲਈ। ਦਾੜੀ ਰੱਖਣ ਤੋਂ ਬਾਅਦ ਉਹ ਕੀ ਕਹਿੰਦੇ ਆ? ਕਹਿੰਦੇ ਦਾੜਾ ਬਹੁਤਾ ਖੁੱਲਾ ਹੈ, ਦਾੜਾ ਜ਼ਿਆਦਾ ਵੱਡਾ ਹੋ ਗਿਆ। ਉਹ ਫਿਰ ਨਾਈ ਕੋਲ ਜਾ ਕੇ ਛੱਲੇ ਪਵਾ ਲੈਂਦੇ ਨੇ ਵਿੱਚ ਨਾਈ ਦੀ ਦੁਕਾਨ ਤੇ, ਇਹ ਵੀ ਗਲਤ ਗੱਲ। ਉਹੀ ਜਿਹੜੇ ਉਹਨੇ ਕੰਘੀਆਂ ਰੱਖੀਆਂ ਨੇ ਉਹੀ ਉਹ ਆਮ ਬੰਦੇ ਤੇ ਉਹੀ ਤੇਰੇ ਤੇ ਵਰਤਦਾ, ਇਹ ਨਹੀਂ। ਤੇ ਜਦੋਂ ਉਹ ਬਣਾਉਂਦੇ ਨੇ ਛੱਲੇ, ਉਹਦੇ ਨਾਲ ਵੀ ਕੇਸ ਭੁਰਦੇ ਨੇ, ਕੇਸ ਕਤਲ ਹੁੰਦੇ ਨੇ। ਇਹ ਵੀ ਧਿਆਨ ਚ ਰੱਖੋ ਕਿ ਦਾੜਾ ਪ੍ਰਕਾਸ਼ ਹੈ, ਹਰ ਰੋਜ਼ ਦੋ ਟਾਈਮ ਹੁਕਮ ਤੇ ਮਾਰਦਾ ਇਹ ਹੈ ਵੀ ਕੇਸਾਂ ਨੂੰ ਦੋ ਟਾਈਮ ਸਵਾਰਨਾ, ਦੋ ਟਾਈਮ ਵਾਹੁਣਾ। ਤੇ ਜਿਹੜੀ ਛੱਲੇ ਵਾਲੀ ਦਾੜੀ ਉਹਨੂੰ ਕਿਵੇਂ ਵਾਹੋਗੇ ਤੁਸੀਂ? ਹੁਕਮ ਤੇ ਮੰਨਿਆ ਨਾ, ਫਿਰ ਰਹਿਤ ਮਰਿਆਦਾ ਤੋਂ ਟੁੱਟ ਗਏ ਆਪਾਂ। ਸਾਧ ਸੰਗਤ, ਕੇਸ ਦੇ ਕੇ ਕਿਹਾ ਦਸ਼ਮੇਸ਼ ਜੀ ਨੇ, ਤੈਨੂੰ ਦਿੱਤੀਆਂ ਅੱਜ ਸਰਦਾਰੀਆਂ ਨੇ, ਕੰਘਾ ਫੇਰ ਵੇ ਸਦਾ ਹੀ ਯਾਦ ਰੱਖਣਾ, ਕਦੇ ਚੱਲਣੀਆਂ ਸਿਰਾਂ ਤੇ ਆਰੀਆਂ ਨੇ। ਸੋ ਦੋ ਵਕਤ ਕੰਘਾ ਕਰਨਾ ਤੇ ਯਾਦ ਰੱਖਣਾ ਹੈ ਕਿ ਆਰੀ ਵੀ ਫਿਰ ਸਕਦੀ ਹੈ ਕਦੇ। ਸੋ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਇੱਕ ਸਿੰਘ ਆਇਆ, ਦਾੜਾ ਪ੍ਰਕਾਸ਼ ਖੁੱਲਾ ਦਾੜਾ ਵਿੱਚ ਇੱਕ ਚਿੱਟਾ ਕੇਸ ਧੌਲਾ ਇੱਕ ਆਇਆ। ਇਹ ਸੁਨੇਹਾ ਉਹਦਾ, ਬਿਨਾਂ ਸੁਨੇਹੇ ਤੋਂ ਨਹੀਂ ਲੈ ਕੇ ਜਾਂਦਾ, ਆ ਕੇ ਸੁਨੇਹਾ ਦਿੰਦਾ ਕੋਈ ਨਾ ਕੋਈ। ਪਰ ਕੋਈ ਜਵਾਨੀ ਤੇ ਬਚਪਨ, ਜਦੋਂ ਬਚਪਨ ਜਵਾਨੀ ਆ ਗਈ, ਜਵਾਨੀ ਤੋਂ ਬਾਅਦ ਬੁਢੇਪਾ, ਫਿਰ ਝੁਰੜੀਆਂ ਪੈਣ ਲੱਗ ਜਾਣਗੀਆਂ, ਸਰੀਰ ਦੀ ਸੱਤਾ ਘੱਟ ਜਾਂਦੀ ਹੈ, ਇੰਦਰੀਆਂ ਦੀ ਤਾਕਤ ਸੱਤਾ ਘੱਟ ਜਾਂਦੀ, ਕੇਸ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ। ਉਸ ਸਮੇਂ ਉਹਦਾ ਸੁਨੇਹਾ ਆ ਰਿਹਾ ਵੀ ਤਿਆਰੀ ਕਰ ਲੈ, ਇੱਕ ਕੇਸ ਚਿੱਟਾ ਆ ਗਿਆ। ਮਹਾਰਾਜ ਕਹਿੰਦੇ ਵੀ ਬੜਾ ਗੁਰਮੁਖ ਹੈ, ਦਾੜਾ ਵੇਖ ਕੇ ਮਹਾਰਾਜ ਕਹਿੰਦੇ ਇਹਨੂੰ ਸਿਰ ਪਾਓ ਦਿਓ, ਕੜਾ ਪ੍ਰਸ਼ਾਦ ਦੀ ਦੇਗ ਮੰਗਾ ਕੇ ਕਹਿੰਦੇ ਰੱਜ ਕੇ ਛਕ। ਬੜਾ ਸਤਿਕਾਰ ਕੀਤਾ ਮਹਾਰਾਜ ਨੇ, ਆਪ ਕੋਲ ਬਹਿ ਕੇ ਸੇਵਾ ਕਰਵਾਈ ਦਾੜੇ ਨੂੰ ਵੇਖ ਕੇ। ਘਰ ਗਿਆ ਨਾ, ਕਹਿੰਦਾ ਤੇਰੀ ਦਾੜੀ ਦਾ ਇੰਨਾ ਸਤਿਕਾਰ ਕੀਤਾ ਮਹਾਰਾਜ ਨੇ ਵੀ ਏਡਾ ਦਾੜਾ ਵਧਾਇਆ, ਦਾੜੇ ਨੂੰ ਵੇਖ ਕੇ ਖੁਸ਼ ਹੋ ਗਏ ਮਹਾਰਾਜ। ਜਿਹਦਾ ਦਾੜਾ ਬਹੁਤਾ ਸੋਹਣਾ ਹੋਵੇ ਨਾ, ਤੇ ਵੇਖ ਕੇ ਲੱਗਦਾ ਵੀ ਬੜਾ ਗੁਰਮੁਖ ਹੋਏਗਾ, ਬੜਾ ਗੁਰਮੁਖ ਹੈ। ਸਾਧ ਸੰਗਤ ਉਹ ਦਾੜਾ ਵੇਖ ਕੇ ਮਹਾਰਾਜ ਖੁਸ਼ ਹੋਏ, ਸ਼ੀਸ਼ੇ 'ਚ ਲੱਗਿਆ ਮੂੰਹ ਵੇਖਣ, ਕਹਿੰਦਾ ਹੋਰ ਤੇ ਗੱਲ ਠੀਕ ਆ, ਇੱਕ ਭੈੜਾ ਲੱਗਦਾ ਜਿਹੜਾ ਚਿੱਟਾ ਹੈ। ਬਸ ਫਿਰ ਨਾਲ ਦੀ ਨਾਲ ਉਹਨੇ ਉਹ ਕੱਢ ਦਿੱਤਾ ਕੇਸ ਜਿਹੜਾ ਸੀ। ਅਗਲੇ ਦਿਨ ਮਹਾਰਾਜ ਦੇ ਕੋਲ ਆਇਆ ਨਾ, ਜਦੋਂ ਸਤਿਗੁਰ ਕਹਿੰਦੇ ਸਿੰਘੋ। ਹਾਂ ਮਹਾਰਾਜ। ਮਹਾਰਾਜ ਕਹਿੰਦੇ ਆ ਗਿਆ, ਆਉਂਦੇ ਨੂੰ ਢਾ ਲੈਣਾ ਖੁ ਸਤਨਾਮ, ਚੁੱਕ ਲਓ ਡੰਗ ਜਿੱਥੇ ਪੈਂਦੀ ਪੈਣ ਬੜੀਆਂ ਪਈਆਂ। ਰੋਇਆ ਬੜਾ, ਕਹਿੰਦਾ ਮਹਾਰਾਜ ਕੱਲ ਇੰਨਾ ਸਤਕਾਰਿਆ ਹੱਦੋਂ ਵੱਧ, ਤੇ ਜੇ ਅੱਜ ਫਟਕਾਰਿਆ ਤੇ ਉਹ ਵੀ ਹੱਦੋਂ ਵੱਧ। ਕੱਲ ਸਤਕਾਰਿਆ ਬਹੁਤ, ਅੱਜ ਫਟਕਾਰਿਆ ਬਹੁਤ, ਕਾਰਨ ਕੀ ਹੈ? ਮਹਾਰਾਜ ਕਹਿੰਦੇ ਕੱਲ ਤੇਰਾ ਸਤਕਾਰ ਕੀਤਾ ਰਹਿਤ ਮਰਿਆਦਾ ਰੱਖਣ ਕਰਕੇ, ਤੇ ਮਰਿਆਦਾ ਰੱਖਣ ਕਰਕੇ ਕੱਲ ਤੇਰਾ ਸਤਕਾਰ ਕੀਤਾ, ਅੱਜ ਤੈਨੂੰ ਕੁਟਾਪਾ ਚਾੜਿਆ ਕਿਉਂਕਿ ਤੂੰ ਮਰਿਆਦਾ ਤੋਂ ਬਾਹਰ ਹੋ ਗਿਆ। ਖੋ ਸਤਨਾਮ, ਤੂੰ ਬਣਾਈ ਹੋਈ ਸਾਬਤ ਸੂਰਤ ਭੰਨ ਦਿੱਤੀ ਹੈ। ਕੱਲ ਤੇਰਾ ਜਿਹੜਾ ਸਤਕਾਰ ਸੀ ਨਾ, ਆ ਚਿੱਟਾ ਕੇਸ ਜਿਹੜਾ ਚਮਕਦਾ ਸੀ ਉਸੇ ਕਰਕੇ ਸੀ, ਅੱਜ ਉਹ ਨਹੀਂ ਰਿਹਾ ਤੇ ਮੇਰੇ ਦਿਲ ਵਿੱਚ ਤੇਰੇ ਪ੍ਰਤੀ ਕੋਈ ਥਾਂ ਨਹੀਂ ਰਹੀ। ਯਾਦ ਰੱਖਣਾ ਦਾੜਿਆ ਕੇਸ, ਜੇ ਜਾਣ ਬੁੱਝ ਕੇ ਇੱਕ ਕੇਸ ਵੀ ਕੱਢ ਦਿੱਤਾ ਤੇ ਸਮਝ ਲਓ ਅਸੀਂ ਗੁਰੂ ਗੋਬਿੰਦ ਸਿੰਘ ਦੇ ਦਿਲੋਂ ਨਿਕਲ ਗਏ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਕੇਸ ਦਾੜੀਆਂ ਰੱਖੋ, ਅਸੀਂ ਮਹਾਰਾਜ ਦੇ ਦਿਲ ਚ ਰਵਾਂਗੇ, ਤੇ ਜਿਹੜਾ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇ ਦਿਲ ਚ ਵੱਸਦਾ ਹੈ ਉਹ ਇੱਕ ਦਿਨ ਸੱਚਖੰਡ ਦਾ ਵੀ ਵਾਸੀ ਬਣੇਗਾ, ਸੱਚਖੰਡ ਦਾ ਵੀ ਵਾਸੀ ਬਣ ਜਾਏਗਾ। ਸੋ ਸਾਧ ਸੰਗਤ ਜੀ, ਬਾਬਾ ਅਮਰਦਾਸ ਜੀ ਬਜ਼ੁਰਗ ਅਵਸਥਾ ਹੋ ਗਈ, ਸੱਠੀ ਕੇ ਬੁਢੇਪਾ ਆਵੇ, ਅੱਗੇ ਫਿਰ ਸੱਤਰ ਕਾ ਮਤ ਹੀ। ਜਦੋਂ ਸੱਤਰ ਸਾਲਾਂ ਦਾ ਹੋ ਜਾਏ ਨਾ, ਕਹਿੰਦੇ ਮਤਹੀਣ ਹੋ ਜਾਂਦਾ, ਪਰ ਗੁਰਮੁਖਾਂ ਤੇ ਇਹ ਗੱਲ ਲਾਗੂ ਨਹੀਂ ਹੁੰਦੀ। ਇਹ ਗੁਰਮੁਖਾਂ ਦੀ ਅਵਸਥਾ ਨਹੀਂ ਦੱਸੀ ਗਈ, ਜਿਹੜੇ ਗੁਰਮੁਖ ਨੇ ਉਹਨਾਂ ਤੇ ਗੱਲ ਲਾਗੂ ਨਹੀਂ। ਸੱਤਰ ਕਾ ਮਤਹੀਣ, ਸੱਤਰ ਸਾਲ ਦਾ ਹੋ ਜਾਏ ਫਿਰ ਬੱਚੇ ਸਲਾਹ ਨਹੀਂ ਲੈਂਦੇ, ਕਹਿੰਦੇ ਬਾਪੂ ਤੈਨੂੰ ਕੀ ਪਤਾ ਹੈ, ਆਪੇ ਕਰ ਲਾਂਗੇ ਜੋ ਕਰਨਾ। ਅੱਸੀ ਹਾਂ ਕਾ ਵਿਵਹਾਰ ਨਾ ਪਾਵੇ, 80 ਸਾਲਾਂ ਦਾ ਫਿਰ ਕੋਈ ਕੰਮ ਨਹੀਂ ਕਰ ਸਕਦਾ। ਨਾਵੇਂ ਕਾ ਸਹਿਜਾਸਣੀ, 90 ਸਾਲਾਂ ਦਾ ਹੋ ਗਿਆ ਫਿਰ ਸੇਜ ਤੇ ਕੁਛ ਨਹੀਂ ਹੋਏਗਾ। ਫਿਰ ਮੂਲ ਨਾ ਜਾਣਾ ਆਪ ਵੱਲ, ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜੱਗ ਤੂੰ ਕਰਤਾ। ਸਾਰਾ ਸੰਸਾਰ ਵੇਖਿਆ ਢੂੰਡ ਕੇ, ਸਤਿਗੁਰੂ ਕਹਿੰਦੇ ਨੇ ਇਹ ਸੰਸਾਰ ਧੂੰਏ ਦਾ ਹੀ ਮਹਿਲ ਹੈ, ਬਸ ਜਿਵੇਂ ਧੂੰਆਂ ਜਿਉਂ ਜਿਉਂ ਉੱਪਰ ਉੱਠੀ ਜਾਏਗਾ ਤਿਉਂ ਤਿਉਂ ਖਿੰਡੀ ਜਾਂਦਾ। ਭੱਠਿਆਂ ਚੋਂ ਨਿਕਲਦਾ ਨਾ ਧੂੰਆਂ, ਜਿਉਂ ਜਿਉਂ ਉੱਪਰ ਜਾਏਗਾ ਖਿੰਡਦਾ ਜਾਏਗਾ, ਸਰੀਰ ਵੀ ਜਿਉਂ ਜਿਉਂ ਮੌਤ ਵੱਲ ਜਾਏਗਾ ਤੇ ਖਿੰਡਦਾ ਹੀ ਜਾਏਗਾ। ਜਦੋਂ ਵਰੇ ਹੋਏ ਦਸ, ਕਦੀ ਰੋ ਕਦੀ ਹੱਸ, ਰੋਂਦਿਆਂ ਹੱਸਦੀ ਲੰਘ ਜਾਂਦੇ 10 ਸਾਲ ਤੇ, ਰੋ ਪਿਆ ਮਾਤਾ ਨੇ ਗੋਦ ਚੱਕ ਲਿਆ ਹੱਸਣ ਲੱਗ ਪਿਆ। ਜਦੋਂ ਵਰੇ ਹੋਏ 20, ਕਹਿੰਦਾ ਚੜਿਆ ਜੋਬਨ ਕੀ, ਜਵਾਨੀ ਦਾ ਨਸ਼ਾ 20 ਸਾਲ। ਜਦੋਂ ਵਰੇ ਹੋ ਗਏ 30, ਘਰਦਿਆਂ ਨੇ ਕਰ ਦਿੱਤੀ ਸ਼ਾਦੀ ਤੇ ਹੋ ਗਏ 2-4
ਜੀ।
ਜਦੋਂ ਵਰੇ ਹੋਏ 40, ਤੇ ਘਰਦਿਆਂ ਨੇ ਜ਼ਿੰਮੇਵਾਰੀ ਦੀ ਰੱਖਤੀ ਮੋਢਿਆਂ ਤੇ
45।
ਜਦੋਂ ਵਰੇ ਹੋਏ 50, ਹੁੰਦਾ ਇਸੇ ਤਰ੍ਹਾਂ ਹੀ ਹੈ, ਮਾਰੋ ਮਨਾਂ ਦੇ ਝਾਤੀ ਇਸ ਤਰ੍ਹਾਂ ਹੀ ਹੋਊ। ਜਦੋਂ ਵਰੇ ਹੋਏ 50, ਬੱਚੇ ਕਹਿੰਦੇ ਬਾਪੂ ਜਿੱਥੋਂ ਮਰਜ਼ੀ ਕਮਾ ਕੇ ਲਿਆ। 40 ਤੋਂ 50 ਸਾਲ ਤੱਕ ਬਹੁਤ ਕੰਮ ਕਰਨਾ ਪੈਂਦਾ। ਜਦੋਂ ਵਰੇ ਹੋਏ 60, ਪੁੱਤ ਪੋਤਰੇ ਦੋਤਰਿਆਂ ਦਾ ਹੋਣ ਲੱਗ ਪਿਆ ਇਕੱਠ। ਜਦੋਂ ਵਰੇ ਹੋਏ 70, ਬਾਬੇ ਦਾ ਖੋਟਾ ਪੈ ਗਿਆ 76। ਜਦੋਂ ਵਰੇ ਹੋਏ 80, ਮੰਗਦਾ ਦੁੱਧ ਮਿਲਦੀ ਨੀ ਲੱਸੀ। ਜਦੋਂ ਵਰੇ ਹੋਏ 90, ਸਾਰੇ ਦੰਦ ਟੁੱਟ ਜਾਂਦੇ। ਜਦੋਂ ਵਰੇ ਹੋਏ 90, ਬਾਬੇ ਦੇ ਮੂੰਹ ਗੱਲ ਇੱਕ ਨਾ ਫੱਬੇ। ਜਦੋਂ ਵਰਾ ਹੋਇਆ 100, ਸਾਰਾ ਟੱਬਰ ਹੱਥ ਜੋੜਦਾ ਕਹਿੰਦਾ ਬਾਪੂ ਹੁਣ ਤੇ ਮਗਰੋਂ ਲਓ। 100 ਸਾਲ ਦੀ ਉਮਰ ਹੋ ਜੇ ਫਿਰ ਕਹਿੰਦੇ ਹੁਣ ਬਾਪੂ ਮਰਦਾ ਹੀ ਨਹੀਂ, ਔਖਾ ਹੈ। ਨੀਰੇ ਵਾਲੇ ਕੋਠੇ ਮੰਜਾ ਡਾ ਦਿੰਦੇ ਕਈ, ਤੇ ਤੂੜੀ ਵਾਲੇ ਕੋਠੇ ਬਾਪੂ ਬੈਠਾ। ਸਾਧ ਸੰਗਤ ਵਿਰਲੇ ਨੇ ਬਜ਼ੁਰਗਾਂ ਦੀ ਸੇਵਾ ਕਰਨ ਵਾਲੇ, ਪਰ ਬਜ਼ੁਰਗਾਂ ਦੀ ਸੇਵਾ ਬੜੀ ਮਹਾਨ ਹੈ। ਸੇਵਾ ਕਰੋ ਜ਼ਰੂਰ ਬਜ਼ੁਰਗਾਂ ਦੀ, ਸਤਿਕਾਰ ਕਰੋ ਆਪਣੇ ਵੱਡੇ ਵਡੇਰਿਆਂ ਦਾ। ਸੋ ਵੱਡੇ ਵਡੇਰੇ ਜਿਹੜੇ ਗੁਰਮੁਖ ਨੇ ਬਾਣੀ ਪੜ੍ਹਦੇ ਨੇ, ਪਰ ਹੁਣ ਜਿਹੜੇ ਰੋਜ਼ ਅਧੀਆ ਮੰਗਦੇ ਨੇ, ਉਹ ਬਾਪੂ ਦਾ ਵੀ ਕੀ ਕਰੀਏ ਆਖੋ ਸਤਨਾਮ। ਉਸ ਬਾਪੂ ਨੂੰ ਵੀ ਫਿਰ ਕੀ ਕਰੀਏ, ਫਿਰ ਤੇ ਚਲੋ, ਪਰ ਜਿਹੜੇ ਗੁਰਮੁਖ ਨੇ ਉਹਨਾਂ ਦਾ ਸਤਿਕਾਰ ਜ਼ਰੂਰ ਕਰੋ। ਜਿਹੜੇ ਇਹੋ ਜਿਹਨਾਂ ਨੂੰ ਬੇਨਤੀ ਕਰੋ ਬਾਪੂ ਜੀ ਲਿਆਓ ਸੰਗਤ ਵਿੱਚ, ਸ਼ਾਇਦ ਅਸਰ ਹੋ ਜੇ। ਯਤਨ ਕਰਦੇ ਰਹੋ, ਪਰ ਚਲੋ ਕੰਨੀ ਨਹੀਂ ਕਤਰਾਉਣੀ, ਵੱਡਿਆਂ ਦਾ ਸਤਿਕਾਰ ਬੜਾ ਜ਼ਰੂਰੀ ਹੈ, ਧਿਆਨ ਦੇਣਾ। 60 ਸਾਲ ਦੀ ਉਮਰ ਬਜ਼ੁਰਗ ਬੁਢੇਪਾ ਗਿਣਿਆ ਜਾਂਦਾ। ਬਾਬਾ ਅਮਰਦਾਸ ਜੀ ਬੁਢੇਪਾ ਸ਼ੁਰੂ ਹੈ, ਪਰ ਸਿਰ ਤੇ ਗਾਗਰ ਚੁੱਕ ਲਈ, ਸੇਵਾ ਕਰਨੀ ਆਰੰਭ ਕਰਤੀ। ਅੰਮ੍ਰਿਤ ਵੇਲੇ 12:30 ਵੱਜਦੇ ਨੇ, ਬਾਬਾ ਅਮਰਦਾਸ ਜੀ ਤੁਰ ਪੈਂਦੇ ਨੇ, ਇਸ਼ਨਾਨ ਆਪ ਕਰਨਾ, ਪਾਣੀ ਦੀ ਗਾਗਰ ਭਰ ਕੇ ਲਿਆਉਣੀ ਤੇ 2 ਵਜੇ ਆ ਕੇ ਮਹਾਰਾਜ ਦਾ ਇਸ਼ਨਾਨ ਕਰਾਉਣਾ। ਸਾਧ ਸੰਗਤ
ਰੋਜ਼
ਜਾਣਾ। ਇੱਕ ਹੋਰ ਖਾਸੀਅਤ ਹੈ, ਨੰਗੇ ਪੈਰੀ ਜਾਂਦੇ ਨੇ, ਜਾਂਦੇ ਵੀ ਪੁੱਠੇ ਪੈਰੀ ਨੇ, ਸਿੱਧੇ ਨਹੀਂ ਤੁਰਦੇ, ਪੁੱਠੇ ਪੈਰੀ। ਕਿਉਂ? ਕਿਤੇ ਗੁਰੂ ਅੰਗਦ ਸਾਹਿਬ ਵੱਲ ਮੇਰੀ ਪਿੱਠ ਨਾ ਹੋ ਜੇ, ਇੰਨਾ ਸਤਿਕਾਰ ਕਰਦੇ ਨੇ। ਆ ਕਈ ਬੜਾ ਕਈ ਦਾ ਭਾਈ ਮਹਾਰਾਜ ਜਾਣਗੇ ਫੇਰ ਜਾਇਓ, ਸਤਿਗੁਰੂ ਜਾਣਗੇ ਫੇਰ ਜਾਇਓ, ਪਰ ਕਈ ਨਹੀਂ ਬਹਿੰਦੇ, ਜਿੰਨਾ ਮਰਜ਼ੀ ਕਹੀ ਜਾਓ ਫਿਰ ਵੀ ਉੱਠ ਕੇ ਚਲੇ ਜਾਣਗੇ। ਇਹ ਸਤਿਗੁਰਾਂ ਦੀ ਘੋਰ ਬੇਅਦਬੀ ਹੁੰਦੀ ਹੈ ਇਸ ਗੱਲ ਵਿੱਚ, ਨੰਗੇ ਪੈਰੀ ਪੁੱਠੇ ਪੈਰੀ ਤੁਰਦੇ ਨੇ, ਕਿਤੇ ਮਹਾਰਾਜ ਦੀ ਬੇਅਦਬੀ ਨਾ ਹੋਵੇ, ਮਹਾਰਾਜ ਵੱਲ ਮੇਰੀ ਪਿੱਠ ਨਾ ਹੋ ਜੇ ਕਿਤੇ। ਤੇ ਸਾਧ ਸੰਗਤ ਜੀ, ਬਾਬਾ ਅਮਰਦਾਸ ਜੀ ਸੇਵਾ ਕਰਦੇ ਰਹੇ, 1 ਸਾਲ ਲੰਘ ਗਿਆ। 1 ਸਾਲ ਲੰਘਣ ਤੋਂ ਬਾਅਦ ਇੱਕ ਸਿਰ ਪਾਓ ਮਿਲਿਆ। ਸਿਰ ਪਾਓ, ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜਾ ਔਗਣਾਂ ਨੂੰ ਢੱਕ ਲਵੇ, ਸਿਰ ਪਾਓ ਮਿਲਿਆ। ਬਾਬਾ ਅਮਰਦਾਸ ਜੀ ਨੇ ਉਹ ਜਿਹੜਾ ਸਿਰ ਪਾਓ ਮਿਲਿਆ ਆਪਣੇ ਸੀਸ ਤੇ ਸਜਾ ਲਿਆ, 1 ਸਾਲ ਸੇਵਾ ਕਰਨ ਤੋਂ ਬਾਅਦ ਮਿਲਿਆ। ਇੱਥੇ ਤੇ ਲੋਕ ਮੈਂ ਵੇਖਿਆ 3 ਕੁ ਦਿਨ ਸੇਵਾ ਕੀਤੀ ਹੈ, ਤੇ ਜੇ ਕਿਤੇ ਸਿਰ ਪਾਓ ਨਾ ਮਿਲੇ, ਪਿੰਡ ਦੇ ਹੋਰ ਬੰਦੇ ਨੂੰ ਮਿਲ ਜੇ, ਉਹਨੇ 'ਚ ਹੀ ਆਕੜਿਆ ਫਿਰਦਾ, ਕਹਿੰਦਾ ਮੈਨੂੰ ਸਰੋਪਾ ਹੀ ਨਹੀਂ ਮਿਲਿਆ। ਅਗਲੇ ਸਾਲ ਕਹਿਣਗੇ ਆਪੇ ਉਦਮ ਕਰ ਲਓ, ਸਰੋਪੇ ਤੇ ਤੁਹਾਨੂੰ ਮਿਲਦੇ ਨੇ, ਸਾਨੂੰ ਕਿਹੜਾ ਸਰੋਪਾ ਮਿਲਣਾ, ਇੰਨੇ 'ਚ ਹੀ ਆਕੜੇ ਫਿਰਦੇ। ਪਰ ਗੁਰਮੁਖੋ, ਸਰੋਪਿਆਂ ਦਾ ਕਿਹੜਾ ਸਤਿਕਾਰ ਕਰਨਾ ਆਪਾਂ, ਸਿਰ ਪਾਓ ਦਾ ਕੀ ਕਰਦੇ ਹਾਂ ਆਪਾਂ? ਜੇ ਸਿਰ ਪਾਓ ਮਿਲਦਾ ਕਿਤੋਂ, ਉਹਨੂੰ ਦਸਤਾਰ ਤੇ ਸਜਾਓ, ਜਦੋਂ ਵੇਖੋ ਵੀ ਹੁਣ ਸਾਧ ਸੰਗਤ ਜੀ ਕੁਝ ਸਮਾਂ ਲੰਘ ਗਿਆ, ਪੁਰਾਣਾ ਹੋ ਗਿਆ, ਤੇ ਉਹਨੂੰ ਅਗਨ ਭੇਟ ਕਰ ਦਿਓ ਜਾਂ ਫਿਰ ਉਹਨੂੰ ਸਾਂਭ ਕੇ ਰੱਖ ਲਓ। ਆਪਾਂ ਕੀ ਕਰਦੇ ਹਾਂ, ਪਹਿਲਾਂ ਗਲ ਚ ਪਾ ਲਓ, ਫਿਰ ਸਿਰ ਤੇ ਸਜਾ ਲਓ, ਸਿਰ ਤੋਂ ਬਾਅਦ ਜਦੋਂ ਵੇਖਿਆ ਪੁਰਾਣਾ ਹੋ ਗਿਆ ਫਿਰ ਸਾਧ ਸੰਗਤ ਕਹਿੰਦੇ ਪੌਣੇ ਬਣਾ ਲਓ ਰੋਟੀਆਂ ਬੰਨਣ ਵਾਸਤੇ, ਖੇਤ ਜਾਣਾ ਬੀਬੀਆਂ ਨੇ ਉਸੇ ਸਰੋਪੇ ਚ, ਫਿਰ ਰੋਟੀਆਂ ਬੰਨਣ ਵਾਸਤੇ ਪੌਣਾ ਬਣ ਗਿਆ, ਹੌਲੀ ਹੌਲੀ ਫਿਰ ਸਾਈਕਲ ਸਕੂਟਰ ਸਾਫ਼ ਕਰਨ ਵਾਲੀ ਲੀਰ ਬਣ ਗਈ। ਆਖੋ ਸਤਨਾਮ,
ਵਾਹਿਗੁਰੂ,
ਬੜਾ ਸਤਿਕਾਰ ਕੀਤਾ ਸਿਰ ਪਾਉ ਦਾ, ਬੜਾ ਮਾਣ ਕੀਤਾ। ਇਹ ਧਿਆਨ ਚ ਰੱਖਣਾ ਹੈ, ਇਹ ਜਿਹੜਾ ਕੇਸਰੀ ਰੰਗ ਹੈ ਨਾ, ਕੇਸਰੀ ਇਹ ਖਾਲਸੇ ਦਾ ਰੰਗ ਹੈ, ਇਹ ਕੇਸਰੀ ਕੱਪੜਾ ਕਦੇ ਪੈਰਾਂ ਚ ਨਹੀਂ ਰੁਲਣਾ ਚਾਹੀਦਾ, ਕੇਸਰੀ ਰੰਗ ਕਦੇ ਪੈਰਾਂ ਚ ਨਾ ਰੁਲੇ, ਕੇਸਰੀ ਰੰਗ ਨਾਲ ਕਦੇ ਪੈਰ ਸਾਫ਼ ਨਹੀਂ ਕਰਨੇ, ਕੇਸਰੀ ਕਦੇ ਪੈਰਾਂ ਚ ਨਾ ਆਵੇ, ਇਹ ਸਦਾ ਧਿਆਨ ਰੱਖਣਾ ਹੈ। ਇਹ ਕੇਸਰੀ ਰੰਗ ਸਦਾ ਸਾਡੀ ਦਸਤਾਰ ਤੇ ਹੋਣਾ ਚਾਹੀਦਾ।
ਵਾਹਿਗੁਰੂ,
ਕੇਸਰੀ ਬਸਤਰ ਪਾ ਲਓ ਪਰ ਕੇਸਰੀ ਰੰਗ ਦਾ ਸਦਾ ਸਤਿਕਾਰ ਕਰਨਾ ਹੈ, ਖਾਲਸੇ ਦਾ ਰੰਗ ਹੈ। ਸੋ ਸਿਰ ਪਾਓ, ਇੱਕ ਮਿਲਿਆ ਸਾਲ ਸੇਵਾ ਕਰਕੇ ਬਾਬਾ ਅਮਰਦਾਸ ਜੀ ਨੇ ਉਹ ਸੀਸ ਤੇ ਸਜਾਇਆ, ਫਿਰ ਸੇਵਾ ਕਰਨ ਜੁਟ ਗਏ, ਇੱਕ ਸਾਲ ਹੋਰ ਸੇਵਾ ਕੀਤੀ, ਫਿਰ ਸਿਰ ਪਾਓ ਮਿਲਿਆ ਬਾਬਾ ਅਮਰਦਾਸ ਜੀ ਨੇ ਉਹ ਵੀ ਸੀਸ ਤੇ ਸਜਾ ਲਿਆ, ਫਿਰ ਸੇਵਾ ਕੀਤੀ, ਫਿਰ ਸਿਰ ਪਾਓ ਮਿਲਿਆ ਉਹ ਵੀ ਸੀਸ ਤੇ। 60 ਤੋਂ ਲੈ ਕੇ 12 ਸਾਲ ਸੇਵਾ ਕੀਤੀ ਤੇ ਉਮਰ ਹੋ ਗਈ 72 ਸਾਲ ਦੀ, 12 ਸਾਲ ਹੁਣ ਤੇ ਲੱਤਾਂ ਤੋਂ ਤੁਰਿਆ ਵੀ ਨਹੀਂ ਜਾਂਦਾ, ਚਰਨਾਂ ਦੇ ਵਿੱਚ ਕੰਡੇ ਵੀ ਵੱਜਦੇ ਨੇ, ਪਰ ਜੇ ਕੁਝ ਲੈਣਾ ਹੋਵੇ ਮਿਹਨਤ ਤੇ ਕਰਨੀ ਪੈਂਦੀ ਹੈ। ਨਾਲੇ ਪੂਰਨੇ ਪਾਏ ਸਾਡੇ ਵਾਸਤੇ, ਉਹ ਤੇ ਧੁਰ ਤੋਂ ਹੀ ਗੁਰੂ ਸਨ ਸਾਡੇ ਵਾਸਤੇ, ਪੂਰਨੇ ਪਾਏ ਵੀ ਇਹ ਵੀ ਸੇਵਾ ਕਰਨ। ਜਿਵੇਂ ਮਾਸਟਰ ਤੇ ਪੜ੍ਹਿਆ ਹੀ ਹੁੰਦਾ ਹੈ, ਉਹਨੂੰ ਕੀ ਲੋੜ ਹੈ ਊੜਾ ਏੜਾ ਲਿਖਣ ਦੀ, ਪਰ ਉਹ ਲਿਖਦਾ ਹੈ। ਜੇ ਆਪਾਂ ਕਹੀਏ ਵੀ ਅਨਪੜ੍ਹ ਹੀ ਹੈ, ਵੀ ਊੜਾ ਏੜਾ ਊੜਾ ਏੜਾ ਈਡੀਏ ਬੋਲਦਾ ਅੱਗੇ ਅੱਗੇ, ਉਹ ਅਨਪੜ੍ਹ ਥੋੜਾ, ਉਹ ਤੇ ਸਾਨੂੰ ਪੜ੍ਹਾ ਰਿਹਾ ਹੈ, ਉਹ ਤੇ ਸਤਿਗੁਰੂ ਸ਼ੁਰੂ ਤੋਂ ਹੀ ਧੁਰ ਦਰਗਾਹ ਚੋਂ ਗੁਰੂ ਸਨ, ਪਰ ਸਾਨੂੰ ਪੂਰਨੇ ਪਾਉਣ ਵਾਸਤੇ ਉਹਨਾਂ ਨੇ 12 ਸਾਲ ਸੇਵਾ ਕੀਤੀ। 12 ਸਿਰ ਪਾਓ ਮਿਲੇ 12, 12 ਦੇ 12 ਸੀਸ ਤੇ ਸਜਾਏ, ਸਾਲ ਬਾਅਦ ਜਿਹੜਾ ਮਿਲਿਆ ਕਰੇ ਸੀਸ ਤੇ ਸਜਾ ਲਿਆ ਕਰ, ਵੱਡੀ ਸਾਰੀ ਦਸਤਾਰ ਬਣ ਗਈ ਜਿਵੇਂ ਨਿਹੰਗਾ ਸਿੰਘਾਂ ਦੀ ਦਸਤਾਰ ਹੁੰਦੀ। ਸਾਧ ਸੰਗਤ ਜੀ, 12 ਸਾਲਾਂ ਬਾਅਦ ਅੱਜ ਸੇਵਾ ਪ੍ਰਵਾਨ ਹੋਈ, ਪਰ ਪਰਖ ਹੋ ਕੇ, ਪਰਖ ਤੇ ਹੁੰਦੀ ਹੈ, ਲਾ ਲਾ ਕਸਵੱਟੀਆਂ ਪਰਖਦਾ ਇਹ ਰੱਬ, ਪਰਖਦਾ ਭਗਤਾਂ ਪਿਆਰਿਆਂ ਨੂੰ, ਕਿਤੇ ਦੇਗਾਂ ਦੇ ਵਿੱਚ ਉਬਾਲ ਦਿੰਦਾ, ਕਿਤੇ ਸਿਰਾਂ ਤੇ ਚਲਾਉਂਦਾ ਆਰਿਆਂ ਨੂੰ, ਪਰਖ ਹੋਈ, ਪਰਖ ਕੀਤੀ ਮਹਾਰਾਜ ਨੇ। 12 ਸਾਲ ਸੇਵਾ ਕੀ ਕਰਦਿਆਂ ਨੂੰ ਹੋ ਗਏ, ਅੱਜ 12ਵਾਂ ਸਾਲ ਪੂਰਾ ਹੋ ਗਿਆ। ਬਾਬਾ ਅਮਰਦਾਸ ਜੀ ਪਾਣੀ ਦੀ ਗਾਗਰ ਭਰ ਕੇ ਤੁਰੇ ਆਉਂਦੇ ਨੇ, ਰਸਤੇ ਦੇ ਵਿੱਚ ਹਵਾ ਬਹੁਤ ਚੱਲਦੀ ਹੈ, ਹਨੇਰੀ ਬਹੁਤ ਚੱਲਦੀ ਹੈ, ਝੱਖੜ ਅੱਖਾਂ 'ਚ ਪੈ ਗਿਆ ਘੱਟਾ, ਰਾਹ ਭੁੱਲ ਗਏ, ਰਸਤੇ ਦੇ ਵਿੱਚ ਜੁਲਾਹੇ ਨੇ ਖੱਡੀ ਲਾਈ ਹੋਈ ਸੀ, ਇੱਕ ਕਿੱਲੇ ਦੇ ਨਾਲ ਚਰਨ ਵੱਜਿਆ, ਜਿਵੇਂ ਠੇਡਾ ਲੱਗਦਾ ਨਾ, ਚਰਨ ਕਿੱਲੇ ਨਾਲ ਛੂ ਗਿਆ, ਖੱਡੀ ਦੇ ਵਿੱਚ ਡਿੱਗ ਪਏ, ਖੜਕਾ ਹੋਇਆ ਅੰਦਰ ਜੁਲਾਹਾ, ਕਹਿੰਦਾ ਭਾਗਵਾਨੇ ਆ ਕੌਣ ਹੈ ਬਾਹਰ? ਉਹਦੇ ਘਰ ਵਾਲੀ ਉਹ ਕਹਿਣ ਲੱਗੀ ਚੋਰ, ਉਹ ਕਹਿੰਦਾ ਕਿਤੇ ਚੋਰ ਨਾ ਹੋਵੇ, ਚੋਰ ਨਹੀਂ ਇਹ ਤੇ ਅਮਰੂ ਨਥਾਮਾ, ਇਹਨੂੰ ਘਰ ਚ ਕੋਈ ਥਾਂ ਨਹੀਂ ਮਿਲੀ, ਇੱਥੇ ਟੁੱਕਰ ਪਿੱਛੇ ਸਹੁਰਿਆਂ ਦੇ ਕੰਮ ਕਰਦਾ ਫਿਰਦਾ, ਸਹੁਰਿਆਂ ਦੇ ਸੇਵਾ ਕਰਦਾ ਫਿਰਦਾ, ਇਹਨੂੰ ਘਰ ਚ ਕੋਈ ਥਾਂ ਨਹੀਂ ਹੈ, ਬਸ ਬੋਲ ਹਿਰਦਾ ਲੈ ਗਏ ਵਿੰਨ ਕੇ। ਗੁੱਸਾ ਨਹੀਂ ਕੀਤਾ ਬੀਬੀ ਦਾ, ਗੁੱਸਾ ਨਹੀਂ ਕੀਤਾ, ਆਦਤ ਬਣ ਚੁੱਕੀ ਸੀ ਸੁਣਦੀ, ਆਦਤ ਬਣ ਗਈ। ਕੀ ਆਖਿਆ, ਕਮਲੀਏ ਨਥਾਵਾਂ ਤੇ ਮੈਂ ਅੱਜ ਤੋਂ 12 ਸਾਲ ਪਹਿਲਾਂ ਸੀ, 12 ਸਾਲ ਪਹਿਲਾਂ ਨਥਾਵਾਂ ਸੀ ਮੈਂ, ਘਰ ਭਾਵੇਂ ਬੜਾ ਵੱਡਾ ਹੈ, ਜ਼ਮੀਨ ਬਹੁਤ ਹੈ, ਬੱਚੇ ਨੇ, ਰਿਸ਼ਤੇਦਾਰ ਨੇ, ਇਲਾਕੇ 'ਚ ਸਤਿਕਾਰ ਹੈ। ਪਰ ਗੁਰਮੁਖੋ, ਜਿੰਨਾ ਚਿਰ ਅਸੀਂ ਗੁਰੂ ਵਾਲੇ ਨਹੀਂ ਨਾ ਬਣੇ, ਸਾਨੂੰ ਗੁਰੂ ਘਰ 'ਚ ਥਾਂ ਨਹੀਂ, ਸਾਨੂੰ ਸੱਚਖੰਡ 'ਚ ਥਾਂ ਨਹੀਂ, ਭਾਵੇਂ ਤੂੰ 50 ਕਿੱਲਿਆਂ ਦਾ ਮਾਲਕ ਹੋਵੇਂ, ਉਹਨਾਂ ਚਿਰ ਨਥਾਵਾਂ ਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਨਾਂ ਚਿਰ ਅਸੀਂ ਨਥਾਵੇਂ ਆ ਜਿੰਨਾ ਚਿਰ ਅਸੀਂ ਗੁਰੂ ਵਾਲੇ ਨਹੀਂ ਹੁੰਦੇ। ਸਤਿਗੁਰ ਸਿੱਧੀ ਰੱਤਿਆਂ ਦਰਗਹਿ ਹੈ ਪਾਈਐ ਥਾਓ। ਥਾਂ ਮਿਲੇਗੀ ਕਦੋਂ? ਜਦੋਂ ਗੁਰੂ ਨਾਲ ਬਣ ਆਏਗੀ। ਅਜੇ ਤੇ ਰਿਸ਼ਤੇਦਾਰਾਂ ਨਾਲ ਹੀ ਬਣ ਆਉਂਦੀ ਹੈ, ਪਰਿਵਾਰ ਨਾਲ ਹੀ ਬਣ ਆਉਂਦੀ ਹੈ। ਜਦੋਂ ਗੁਰੂ ਨਾਲ ਬਣ ਆ ਗਈ, ਉਸੇ ਦਿਨ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾਵਾਂ। ਅਰਦਾਸ ਕੀਤੀ, ਮਹਾਰਾਜ ਹੁਣ ਵੀ ਲੋਕ ਨਥਾਵਾਂ ਕਹਿੰਦੇ ਨੇ, ਅੱਧੀ ਅੱਧੀ ਬੋਲੋ ਸਾਰੇ। ਬੇਨਤੀ ਕੀਤੀ, ਕਿਸੇ ਥਾਂ ਦਾ ਬਣਾ ਲੈ ਸੱਚੇ ਪਾਤਸ਼ਾਹ। ਬਣਾ ਤੇ ਲਿਆ, ਪਰ ਦੁਨੀਆ ਨੂੰ ਅਜੇ ਪਤਾ ਨਹੀਂ ਲੱਗਿਆ। ਕਿਸੇ ਥਾਂ ਦਾ ਬਣਾ ਲਓ ਸੱਚੇ ਪਾਤਸ਼ਾਹ, ਦੁਨੀਆ ਨਥਾਵਾਂ ਆਖਦੀ। ਅੱਧੀ ਅੱਧੀ ਬੋਲੇ
ਉਹ, ਕਿਸੇ ਥਾਂ ਦਾ
ਅਜੇ ਵੀ ਨਥਾਵਾਂ ਕਹਿੰਦੇ ਆ। ਕਮਲੀਏ, ਥਾਂ ਵਾਲਾ ਮੈਂ, ਲੋਕਾਂ ਨੂੰ ਨਹੀਂ ਪਤਾ। ਬਾਬਾ ਅਮਰਦਾਸ ਜੀ ਖੱਟੀ ਚੋਂ ਉੱਠੇ ਨਾ, ਹੌਲੀ ਹੌਲੀ ਸੰਭਲਿਆ ਆਪਣਾ ਆਪ। ਜਦੋਂ ਮਹਾਰਾਜ ਕੋਲ ਗਏ, ਗੁਰੂ ਅੰਗਦ ਸਾਹਿਬ ਨੇ ਵੇਖ ਲਿਆ, ਪਾਸ ਹੋ ਗਏ। ਗਿਲਾ ਸ਼ਿਕਵਾ ਨਹੀਂ ਕੋਈ, ਛੱਡ ਕੇ ਨਹੀਂ ਭੱਜ ਗਏ ਵੀ ਚਲੋ ਬਈ ਹੁਣ ਕੀ ਫਾਇਦਾ। ਨਹੀਂ ਨਹੀਂ, ਕੱਚਿਆਂ ਪੱਕਿਆਂ ਦਾ ਪਤਾ ਤੇ ਪਰਖ ਵੇਲੇ ਲੱਗਦਾ, ਉਂਜ ਤੇ ਸਾਰੇ ਸੇਵਾਦਾਰ ਨੇ। ਸੋ ਸਾਧ ਸੰਗਤ, ਅੱਜ ਬਾਬਾ ਅਮਰਦਾਸ ਜੀ ਜਦੋਂ ਦਿਨ ਚੜ੍ਹਿਆ, ਗੁਰੂ ਅੰਗਦ ਸਾਹਿਬ ਕਹਿੰਦੇ ਬਾਬਾ ਬੁੱਢਾ ਜੀ, ਬਾਬਾ ਅਮਰਦਾਸ ਜੀ ਦਾ ਇਸ਼ਨਾਨ ਕਰਾ ਦਿਓ। ਇਸ਼ਨਾਨ ਕਰਾ ਦਿਓ, 12 ਸਿਰ ਪਾਓ ਖੋਲੇ, ਲਿਆਓ ਇਸ਼ਨਾਨ ਕਰਾ ਕੇ ਸਾਡੇ ਕੋਲ। ਇਸ਼ਨਾਨ ਕਰਕੇ ਲਿਆਂਦਾ, ਗੁਰੂ ਅੰਗਦ ਸਾਹਿਬ ਖੜੇ ਹੋ ਗਏ, ਕਹਿੰਦੇ ਆ ਜਾਓ ਐਸ ਤਖਤ ਤੇ ਤੁਸੀਂ ਬੈਠੋ। ਮੈਂ ਨਹੀਂ ਮਹਾਰਾਜ ਬਹਿ ਸਕਦਾ, ਮੈਂ ਨਹੀਂ ਬਹਿਣਾ। ਮਹਾਰਾਜ ਕਹਿੰਦੇ ਨਹੀਂ, ਸਾਡਾ ਹੁਕਮ ਹੈ, ਬਹਿਣਾ ਪਏਗਾ। ਬਹਿ ਗਏ, ਕਰਕੇ ਪੰਜ ਪਰਿਕਰਮਾ ਨਾਰੀਅਲ ਰੱਖ ਦਿੱਤਾ, ਪੰਜ ਪੈਸੇ ਰੱਖ ਕੇ ਗੁਰੂ ਅੰਗਦ ਸਾਹਿਬ ਨੇ ਬਾਬਾ ਅਮਰਦਾਸ ਜੀ ਨੂੰ ਸਿਰ ਝੁਕਾ ਦਿੱਤਾ, ਕਹਿੰਦੇ ਅੱਜ ਤੋਂ ਇਸ ਗੱਦੀ ਦੇ ਮਾਲਕ ਤੁਸੀਂ ਹੋ। ਆਖੋ ਸਤਿਨਾਮ
ਤੁਸੀਂ ਥਾਂ ਮੰਗਦੇ ਸੀ,
ਅੱਜ ਤੋਂ ਹੁਣ ਤੁਸੀਂ ਆਉਣ ਵਾਲਿਆਂ ਨੂੰ ਥਾਂ ਦਿਆ ਕਰੋ। ਕਰ ਦਿੱਤੀ ਨਾ ਕਿਰਪਾ, ਐਵੇਂ ਹੋ ਗਈ। ਗੁਰੂ ਅੰਗਦ ਸਾਹਿਬ ਨੇ ਕਿਰਪਾ ਕਰਕੇ ਗੁਰੂ ਬਣਾਇਆ, ਪਰ ਅੱਜ ਕੱਲ ਚਾਰ ਗਜਦੇ ਮਗਰ ਲੱਗ ਗਏ, ਉਹੀ ਗੁਰੂ ਹੈ ਕੋ ਸਤਨਾਮ। ਪਹਿਲਾਂ ਚਾਰ ਲੱਗੇ, ਫਿਰ 400 ਲੱਗੇ, ਫਿਰ 4000 ਲੱਗੇ, ਫਿਰ 4 ਲੱਖ ਲੱਗ ਗਿਆ। ਫਿਰ ਉਹ ਪਾਗਲ ਹੀ ਹੋ ਜਾਂਦਾ ਵੀ ਪਤਾ ਨੀ ਮੈਂ ਹੀ ਸਭ ਕੁਝ ਹੋ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੀ ਵੱਡਾ। ਫਿਰ ਉਹ ਸਤਿਗੁਰਾਂ ਦੀ ਵੀ ਬੇਅਦਬੀ ਕਰਨ ਲੱਗ ਪਈ। ਸੋ ਮਾਨ ਨਾ ਕੀਜੈ ਸ਼ਰਨ ਪ੍ਰੀਜੈ, ਇਹ ਅਕਾਲ ਦਾ ਤਖਤ ਹੈ, ਬਾਕੀ ਸਭ ਨਕਲੀ ਨੇ ਤੇ ਬਹੁਤਾ ਚਿਰ ਨਹੀਂ ਰਹਿੰਦੇ ਹੁੰਦੇ, 2-4-10 ਸਾਲ ਵੱਧ ਤੋਂ ਵੱਧ, ਪਰ ਇਹ 300 ਸਾਲ ਅਜੇ 2008 ਚ ਪੂਰਾ ਹੋਣਾ ਹੈ, ਹੋਇਆ ਤੇ ਨਹੀਂ। 1600-1708 ਚ ਗੱਦੀ ਮਿਲੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਤੇ ਅਜੇ 1708 ਵਿੱਚ 300 ਸਾਲ ਪੂਰਾ ਹੋਣਾ। ਸਾਧ ਸੰਗਤ ਜੀ, ਹਰਿਮੰਦਰ ਸਾਹਿਬ ਸੋਨੇ ਦਾ ਪੱਤਰਾ ਚੜ ਗਿਆ, ਸੋਨੇ ਦੀਆਂ ਪਾਲਕੀਆਂ ਵੀ ਆ ਗਈਆਂ। ਜਦੋਂ ਤੱਕ 300 ਸਾਲ ਹੋਏਗਾ ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸੋਨੇ ਦੇ ਪੱਤਰਿਆਂ ਤੇ ਲਿਖੀ ਜਾਏਗੀ। ਇਹ ਪੂਰਾ ਗੁਰੂ ਹੈ, ਇਹ ਨਹੀਂ ਕਿ ਥੋੜਾ ਚਿਰ, ਇਹ ਤੇ ਸਦਾ ਹੀ, ਇਹ ਅਕਾਲ ਦਾ ਤਖਤ ਹੈ। ਸੋ ਆਓ, ਪਰਖਾਂ ਕਰਨ ਵਾਸਤੇ ਖੇਡਾਂ ਵਰਤਦੀਆਂ ਨੇ, ਬੜੀਆਂ ਪਰਖਾਂ ਹੋਈਆਂ ਸਿੱਖ ਕੌਮ ਦੀਆਂ, ਬੜੀਆਂ ਭੀੜਾਂ ਦੇ ਵਿੱਚੋਂ ਇਹ ਕੌਮ ਲੰਘੀ ਹੈ, ਗੁਜ਼ਰੀ ਹੈ, ਔਰ ਆਉਣ ਵਾਲੇ ਸਮੇਂ ਵਿੱਚ ਵੀ ਭੀੜਾਂ ਤੇ ਪੈਂਦੀਆਂ ਹੀ ਰਹੀਆਂ ਖਾਲਸੇ ਤੇ। ਪਰ ਗੁਰਮੁਖੋ, ਹਰ ਭੀੜ ਹਰ ਦੁੱਖ ਦਾ ਮੁਕਾਬਲਾ ਖਾਲਸੇ ਨੇ ਚੜ੍ਹਦੀ ਕਲਾ ਨਾਲ ਕੀਤਾ ਤੇ ਕਰਨਾ ਵੀ ਪ੍ਰੇਮ ਨਾਲ ਹੈ। ਅਰਦਾਸਾਂ ਗੁਰਸੇ ਕੋਲ ਅਰਦਾਸ, ਪਿਆਰ ਦਾ ਹਥਿਆਰ ਚੁੱਕੋ, ਪਿਆਰ ਦਾ। ਆ ਦੂਜੇ ਹਥਿਆਰ ਉੱਥੇ ਕੰਮ ਨਹੀਂ ਕਰਦੇ ਜਿੱਥੇ ਪ੍ਰੇਮ ਦਾ ਹਥਿਆਰ ਕੰਮ ਕਰਦਾ। ਜਿਹੜੇ ਦੂਜੇ ਹਥਿਆਰ ਚੁੱਕ ਲੈਂਦੇ ਆ ਨਾ ਗੁਰਮੁਖੋ, ਉਹਦੇ ਨਾਲ ਤੇ ਨਫ਼ਰਤ ਪੈਦਾ ਹੋਏਗੀ। ਇਹ ਤੇ ਸਿਰੇ ਦੀ ਗੱਲ ਹੁੰਦੀ ਹੈ, ਜਦੋਂ ਕੋਈ ਨਾ ਵਾਹ ਰਵੇ ਫਿਰ ਚੁੱਕ ਲਓ ਹਥਿਆਰ, ਚੁੱਕ ਲੈਂਦੀ ਦੁਨੀਆ। ਪਰ ਹਥਿਆਰ ਨਹੀਂ ਚੁੱਕਣੇ, ਸਿਰਫ ਪਿਆਰ ਦਾ ਹਥਿਆਰ, ਪ੍ਰੇਮ ਨਾਲ ਸਿੱਖੀ ਨੂੰ ਪ੍ਰਫੁੱਲਤ ਕਰੋ। ਪ੍ਰੇਮ ਦਾ ਮਾਰਗ ਕਿਹੜਾ? ਆਪ ਜੁੜ ਜਾਓ ਹੋਰਨਾਂ ਨੂੰ, ਪ੍ਰੇਮ ਨਾਲ ਉਪਦੇਸ਼ ਦਿਓ, ਪ੍ਰੇਮ ਨਾਲ। ਇੱਕ ਨੂੰ, ਦੋ ਨੂੰ, ਚਾਰ ਨੂੰ ਆਪਣੀ ਜ਼ਿੰਦਗੀ 'ਚ ਜ਼ਰੂਰ ਜੋੜੋ। ਆਓ, ਅੰਮ੍ਰਿਤ ਛਕਣ ਵਾਸਤੇ 85 ਪ੍ਰਾਣੀਆਂ ਦੇ ਨਾਮ ਆਏ।
ਬੋਲੋ
ਸਾਧ ਸੰਗਤ ਜੀ, 85 ਪ੍ਰਾਣੀਆਂ ਦੇ ਨਾਮ, ਬਹੁਤ ਘੱਟ ਨੇ ਇਕੱਠ ਦੇ ਹਿਸਾਬ ਨਾਲ। ਬੇਨਤੀ ਹੈ ਕਿ ਵੱਧ ਤੋਂ ਵੱਧ ਆਪੋ ਆਪਣੇ ਨਾਮ ਲਿਖਾਓ ਅੰਮ੍ਰਿਤ ਛਕਣ ਵਾਸਤੇ। ਆਪਣੇ ਨੇੜੇ ਕੁਰਾਲੀ ਵੀ ਸਮਾਗਮ ਆ ਰਿਹਾ ਅਕਤੂਬਰ ਵਿੱਚ, 7-8-9 ਅਕਤੂਬਰ ਦਾ ਕੁਰਾਲੀ ਬਹੁਤ ਵੱਡਾ ਸਮਾਗਮ ਹੈ। ਬਾਬਾ ਬਲਵਿੰਦਰ ਸਿੰਘ ਹੋਣੀ ਕਹਿੰਦੇ 13,000 ਨੂੰ ਉਦਮ ਕਰਾਂਗੇ ਰਲ ਮਿਲ ਕੇ ਵੀ ਅੰਮ੍ਰਿਤ ਛਕਾਈਏ, ਪਰ ਚਲੋ ਇਹ ਮੈਂ ਵਾਅਦਾ ਨਹੀਂ ਕਰਦਾ। ਜਿੰਨੀ ਸੰਗਤ ਛਕੇਗੀ ਇਹ ਤੇ ਮਹਾਰਾਜ ਦੇ ਹੁਕਮ ਵਿੱਚ ਹੈ, ਉਹਦੇ ਹੁਕਮ ਦਾ ਖੇਡ ਦਾ ਕੀ ਪਤਾ ਲੱਗਦਾ। ਵੱਧ ਵੀ ਸਕਦੇ ਆ, ਘੱਟ ਵੀ ਸਕਦੇ ਆ, ਕੋਈ ਆਪਾਂ ਇਹ ਨਹੀਂ ਕਿ ਇੰਨਿਆਂ ਨੂੰ ਹੀ ਛਕਾਉਣਾ ਹੈ, ਨਹੀਂ ਨਹੀਂ, ਧੱਕੇ ਨਾਲ ਦੌੜਾ ਕਿਸੇ ਨੂੰ ਹੋਰ ਵੀ ਬਿਹਾਰ ਚੋਂ ਲੈ ਆਵਾਂਗੇ, ਉਹਨਾਂ ਨੂੰ ਧੱਕੇ ਨਾਲ ਕਿਰਪਾਨਾ ਪਵਾ ਦਿਆਂਗੇ, ਲਓ ਬਾਈ ਕਿਰਾਏ ਤੇ, ਕੱਲ ਨੂੰ ਫਿਰ ਲਾ ਦਿਓ, ਅੱਜ ਦਾ ਦਿਨ ਪਾ ਲਓ। ਇਹ ਕੰਮ ਨਹੀਂ ਕਰਨਾ। ਇਹ ਸਾਧ ਸੰਗਤ ਪ੍ਰੇਮ ਨਾਲ ਹੀ ਬੇਨਤੀਆਂ ਕਰਨੀਆਂ, ਭਾਈ ਛਕੋ। ਤੇ ਬਾਬਾ ਜੀ ਨੇ ਕਿਹਾ ਸੀ ਵੀ 13,000 ਨੂੰ ਚਲੋ ਮਹਾਰਾਜ ਕਿਰਪਾ ਕਰਨ, ਅਰਦਾਸਾਂ ਪੂਰੀਆਂ ਹੋ ਜਾਣ, ਆਪਾਂ ਰਲ ਮਿਲ ਕੇ ਕਰੀਏ ਤੇ 13,000 ਕੀ 13 ਤੋਂ ਵੱਧ ਵੀ ਹੋ ਸਕਦਾ, ਪਰ ਯਤਨ ਸਭ ਨੇ ਕਰਨਾ ਹੈ। ਆਉਣ ਵਾਲਾ ਸਮਾਂ 7-8-9 ਅਕਤੂਬਰ ਦਾ ਕੁਰਾਲੀ ਸਮਾਗਮ ਹੈ, 3 ਦਿਨ ਦਾ, ਤੇ ਬਹੁਤ ਵੱਡਾ ਸਾਰੇ ਇਲਾਕੇ ਏਰੀਏ ਦਾ ਸਮਾਗਮ ਹੈ। ਤੇ ਫਿਰ ਨਗਰ ਕੀਰਤਨ ਵੀ ਰੱਖਿਆ ਇੱਕ। ਮੈਂ ਬਾਬਾ ਬਲਵਿੰਦਰ ਸਿੰਘ ਹੋਣਾ ਨੂੰ ਕਿਹਾ ਸੀ, ਮੈਂ ਕਿਹਾ ਵੀ ਇੱਕ ਨਗਰ ਕੀਰਤਨ ਵੀ ਅਸੀਂ ਅੱਗੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਲੈ ਕੇ ਆਏ ਸੀ, ਜਿਹਦੇ ਵਿੱਚ 3-4 ਲੱਖ ਦਾ ਇਕੱਠ ਸੀ, ਤੇ ਉਹ ਘੱਟ ਤੋਂ ਘੱਟ ਵੀ 3-3 ਲੈਣਾ ਵੱਡੇ ਜੀ ਟੀ ਰੋਡ ਜਿਹੜੇ ਲੱਗੀਆਂ ਸੀਗੀਆਂ ਇੱਥੋਂ 35 ਕਿਲੋਮੀਟਰ ਲੰਬਾ ਸੀ ਉਹ ਨਗਰ ਕੀਰਤਨ, 3-3 ਲੈਣਾ ਔਰ ਹਰ ਪਾਸੇ ਕੇਸਰੀ ਦਸਤਾਰਾ ਤੇ ਕੇਸਰੀ ਚੁੰਨੀਆਂ ਨਜ਼ਰ ਆਉਂਦੀਆਂ ਸੀ ਉਸ ਨਗਰ ਕੀਰਤਨ ਵਿੱਚ। ਕੇਸਰੀ ਦਸਤਾਰਾ ਆਨੰਦਪੁਰ ਸਾਹਿਬ ਜਾਣ ਵਾਸਤੇ ਸਾਨੂੰ 3 ਦਿਨ ਲੱਗਣਗੇ, ਇਸ ਕਰਕੇ ਸੋਚਿਆ ਵੀ ਕੁਰਾਲੀ ਸਮਾਗਮ ਹੋਣਾ ਹੀ ਹੈ ਤੇ ਉੱਥੋਂ ਹੀ ਫਿਰ ਨਗਰ ਕੀਰਤਨ ਕਰ ਦਿਆਂਗੇ। 7, 8 ਤੇ 9 ਦਾ ਸਮਾਗਮ ਤੇ 10 ਨੂੰ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ, ਅਲੌਕਿਕ ਨਗਰ ਕੀਰਤਨ ਚੇਤਨਾ ਮਾਰਚ ਹੈ ਜਿਹੜਾ 10 ਅਕਤੂਬਰ ਨੂੰ ਹੋਏਗਾ, ਹੋਣੀ ਡੇਟਾਂ ਯਾਦ ਰੱਖਿਓ। ਤੇ ਗੁਰੂ ਮਾਨਿਓ ਗ੍ਰੰਥ ਚੇਤਨਾ ਮਾਰਚ ਜਿਹੜਾ ਕਿ ਆਪਾਂ ਕੁਰਾਲੀ ਤੋਂ ਆਨੰਦਪੁਰ ਸਾਹਿਬ ਲੈ ਕੇ ਜਾਣਾ ਹੈ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ, ਸਤਿ ਸ੍ਰੀ ਅਕਾਲ,
ਸਾਰਿਆਂ ਨੇ ਉਹਦੇ ਚ ਸਾਥ ਦੇਣਾ। ਇੱਕ ਵਾਰੀ ਖਿਮਾ ਕਰਨਾ ਪਾਖੰਡ ਰੋਪੜ ਜ਼ਿਲ੍ਹੇ ਦੀ ਨਾ, ਇਸ ਗੱਲ ਵਿੱਚ ਬਦਨਾਮੀ ਬਹੁਤ ਹੋਈ ਹੈ, ਭਾਵੇਂ ਕਿ ਰੋਪੜ ਜ਼ਿਲ੍ਹੇ ਵਿੱਚੋਂ ਪਾਖੰਡ ਸ਼ੁਰੂ ਹੋਇਆ ਜੀ, ਪੰਜਾਬ 'ਚ ਥਾਂ ਥਾਂ 'ਤੇ ਬੇਅਦਬੀਆਂ ਹੋਈਆਂ, ਪਰ ਗੁਰਮੁਖਵਾ ਚੇਤਨਾ ਸਮਾਗਮ ਕਰ ਕਰਕੇ ਇਹ ਚੇਤਨਾ ਮਾਰਚ ਕਰਕੇ ਇੱਕ ਵਾਰੀ ਸਾਰੇ ਪੰਜਾਬ ਸਾਰੇ ਹਿੰਦੁਸਤਾਨ ਵਿੱਚ ਕੀ ਫੋਰਨ ਕੰਟਰੀਆਂ ਵਿੱਚ ਇਸ ਗੱਲ ਦਾ ਪਤਾ ਲੱਗ ਜਾਣਾ ਚਾਹੀਦਾ ਕਿ ਰੋਪੜ ਵਿੱਚ ਅੰਮ੍ਰਿਤ ਵੀ ਸਭ ਤੋਂ ਵੱਧ ਸੰਗਤਾਂ ਨੇ ਛਕਿਆ। ਜਿਹੜਾ ਇਹ ਧੱਬਾ ਲੱਗਿਆ ਨਾ ਕਿ ਰੋਪੜ ਜ਼ਿਲ੍ਹੇ ਚੋਂ ਪਖੰਡ ਸ਼ੁਰੂ ਹੁੰਦਾ, ਰੋਪੜ ਦੀ ਇੱਕ ਥਾਂ ਥਾਂ ਤੇ ਹੁੰਦੀ ਹੈ ਨਾ ਗੱਲ ਕਿ ਰੋਪੜ ਜ਼ਿਲ੍ਹੇ ਵਿੱਚ ਇਹ ਕਿਵੇਂ ਪੈਦਾ ਹੋ ਗਏ, ਬਈ ਪਖੰਡੀ ਬੜਾ ਕੁਝ ਹੋਇਆ ਆਪਾਂ ਨੂੰ ਪਤਾ ਹੀ ਹੈ ਸਾਰਾ, ਪਰ ਹੁਣ ਨਗਰ ਕੀਰਤਨ ਜਿਹੜਾ ਚੇਤਨਾ ਮਾਰਜ ਉਹ ਵੀ ਇਸੇ ਜ਼ਿਲ੍ਹੇ ਚੋਂ, ਇਹ ਸਮਾਗਮ ਥਾਂ ਥਾਂ ਤੇ ਹੋ ਰਹੇ ਨੇ, ਅੰਮ੍ਰਿਤ ਸੰਚਾਰ ਹੋ ਰਹੇ ਨੇ ਤੇ ਇਹ ਜਿਹੜੀਆਂ ਸੀੜੀਆਂ ਬਣਦੀਆਂ ਨੇ ਬਾਹਰਲੇ ਦੇਸ਼ਾਂ ਵਿੱਚ ਸੰਗਤਾਂ ਵੇਖਦੀਆਂ ਨੇ, ਅਮਰੀਕਾ ਕੈਨੇਡਾ ਵਿੱਚ ਔਰ ਥਾਂ ਥਾਂ ਦੇ ਉੱਤੇ, ਤੇ ਸੰਗਤਾਂ ਬਾਹਰਲੇ ਲੋਕ ਜਦੋਂ ਵੇਖਦੇ ਨੇ ਪੰਜਾਬ ਵਿੱਚ ਇੰਨਾ ਇੰਨਾ ਇਕੱਠ ਤੇ ਜੋਸ਼ ਚੇਤਨਾ ਚੇਤਨਤਾਈ, ਤੇ ਬਾਹਰਲੇ ਵੀ ਜਿਹੜੇ ਸਾਡੇ ਵੀਰ ਭਰਾ ਇਧਰੋਂ ਗਏ ਨੇ ਪਤਤ ਪੁਣੇ ਵੱਲ ਪੈ ਗਏ ਨੇ, ਜਿਹੜੇ ਪਤਤ ਹੋ ਚੁੱਕੇ ਨੇ, ਸਿੱਖੀ ਤੋਂ ਮੁਨਕਰ ਹੋ ਚੁੱਕੇ ਨੇ, ਉਹ ਵੀ ਹੁਣ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਰਹੇ ਨੇ ਪੰਜਾਬ ਵਿੱਚ ਆਈ ਜਾਗਰਤੀ ਨੂੰ ਵੇਖ ਕੇ ਆਪਣੇ ਵਿਰਸੇ ਨੂੰ ਆਪਣੇ ਵਿਰਸੇ ਵੱਲ ਜਦੋਂ ਪੰਜਾਬ ਵੱਲ ਵੇਖਦੇ ਨੇ ਉਹਨਾਂ ਦਾ ਵੀ ਜੀ ਕਰਦਾ ਹੈ ਤੇ ਇਹ ਅੱਗੇ ਲਾਈਏ ਆਪਾਂ ਇਸ ਰੋਪੜ ਜ਼ਿਲ੍ਹੇ ਵਿੱਚ ਚੇਤਨਾ ਮਾਰਚ ਗੁਰੂ ਮਾਨਿਓ ਗ੍ਰੰਥ ਚੇਤਨਾ ਮਾਰਚ ਚੇਤਨਾ ਸਮਾਗਮ 7-8-9 ਅਕਤੂਬਰ ਦਾ ਤੇ 10 ਅਕਤੂਬਰ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਮਾਰਚ ਕੁਰਾਲੀ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਉਹ ਨਗਰ ਕੀਰਤਨ ਜਾਏਗਾ ਤੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਚੱਲਣਾ ਹੈ ਉਸ ਅਸਥਾਨ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸੇ ਨੂੰ ਸਾਜਿਆ ਸਾਜ ਕੇ ਨਵਾਜਿਆ, ਉਵੇਂ ਜਿਵੇਂ ਉੱਥੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਜਾਣਾ ਹੈ ਤੇ ਮਹਾਰਾਜ ਤੁਹਾਡੀ ਸਿੱਖੀ ਦਾ ਲਾਇਆ ਬੂਟਾ ਅੱਜ ਵੀ ਹਰਿਆ ਭਰਿਆ ਹੈ, ਇਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਵਿਖਾਉਣਾ ਹੈ ਸਭ ਨੂੰ ਤੇ ਸਾਧ ਸੰਗਤ ਆਪਣੇ ਚੇਤਨਤਾਈ ਜਿਹੜਾ ਆਪਸੀ ਪਿਆਰ ਹੈ ਇਹਦਾ ਪਤਾ ਲੱਗਦਾ। ਚੇਤਨਾ ਮਾਰਚ ਦਾ ਮਤਲਬ ਹੀ ਇੰਨਾ ਹੈ ਕਿ ਜਾਗਰਤੀ ਆਵੇ, ਜਿੱਥੋਂ ਜਿੱਥੋਂ ਨਗਰ ਕੀਰਤਨ ਲੰਘੇ ਉਹ ਪਖੰਡੀਆਂ ਦੇ ਦਿਲ ਕਮਾ ਦੇਵੇ, ਏਡਾ ਤਕੜਾ ਨਗਰ ਕੀਰਤਨ ਹੋਵੇ। ਬੋਲਿਆ ਗੁਰੂ ਸਾਹਿਬ,
ਸਤਿ ਸ੍ਰੀ ਅਕਾਲ।
ਸੋ ਉਹ ਚੇਤਨਾ ਮਾਰਚ 10 ਅਕਤੂਬਰ ਦਾ ਹੈ। ਬਾਕੀ ਆਉਣ ਵਾਲੇ ਸਮਾਗਮ ਆਪ ਜੀ ਦੇ ਇਲਾਕੇ ਵਿੱਚ ਜਿਹੜੇ ਹੋਣਗੇ ਦੱਸੇ ਜਾਣਗੇ। ਤੁਹਾਡੇ ਪਿਆਰ ਵਿੱਚ ਹੀ ਮੈਂ ਹਾਜ਼ਰੀ ਭਰੀ ਹੈ, ਨਹੀਂ ਤੇ ਪਹਿਲਾਂ ਮੇਰਾ ਮਨ ਸੀ ਕਿ ਮੈਂ ਦੀਵਾਨ 'ਚ ਨਹੀਂ ਨਾ ਜਾਵਾਂ, ਮੈਂ ਬਸ ਬਾਹਰੋਂ ਹੀ ਮੁੜ ਚੱਲਿਆ ਸੀ, ਸਰੀਰ ਨਹੀਂ ਸੀ ਸਾਥ ਦਿੰਦਾ, ਪਰ ਇੱਥੇ ਆ ਕੇ ਜਦੋਂ ਸੰਗਤ ਵਿੱਚ ਫਿਰ ਹੌਲੀ ਹੌਲੀ ਕਿਰਪਾ ਹੋ ਗਈ, ਚਲੋ ਤੁਹਾਡੇ ਪਿਆਰ ਵਿੱਚ ਹੀ ਹਾਜ਼ਰੀ। ਜਿਵੇਂ ਬਲਬ ਤੇ ਜਗਦਾ ਹੈ ਪਰ ਉਹਨੂੰ ਕਿਤੋਂ ਨਾ ਕਿਤੋਂ ਕਰੰਟ ਤੇ ਮਿਲਦਾ ਹੀ ਹੈ। ਕੋਈ ਵੀ ਜੇ ਪ੍ਰਚਾਰਕ ਪ੍ਰਚਾਰ ਕਰਦਾ ਕੋਈ ਨਹੀਂ ਕਰ ਸਕਦਾ, ਜੇ ਸੰਗਤ ਵਿੱਚੋਂ ਕਰੰਟ ਨਾ ਮਿਲੇ ਆਖੋ ਸਤਨਾਮ। ਇਹ ਜਿਹੜਾ ਤੁਹਾਡਾ ਪ੍ਰੇਮ ਹੈ ਨਾ, ਇਹੀ ਬੋਲਦਾ, ਉਹੀ ਹੈ ਬਸ। ਆਓ ਪਿਆਰ ਨਾਲ ਪੜੋ ਸਾਰੇ ਆਨੰਦ ਸਾਹਿਬ, ਫਿਰ ਅਰਦਾਸ, ਫਿਰ ਹੁਕਮਨਾਮੇ। ਬਾਰ ਬਾਰ ਨਾ ਬੇਨਤੀ ਕਰਨੀ ਪਵੇ, ਉੱਠ ਕੇ ਨਹੀਂ ਜਾਣਾ ਕਿਸੇ ਨੇ, ਇਕੱਠ ਬਹੁਤ ਜ਼ਿਆਦਾ ਹੈ ਤੇ ਮਹਾਰਾਜ ਦੇ ਨਾਲ ਜੇ ਪ੍ਰੇਮ ਹੈ ਫਿਰ ਤੇ ਨਾ ਜਾਇਓ ਉੱਠ ਕੇ। ਜੇ ਸਤਿਗੁਰਾਂ ਦਾ ਸਤਿਕਾਰ ਨਹੀਂ ਕਰਾਂਗੇ, ਇੱਕ ਦਿਨ ਸਾਡਾ ਐਸਾ ਆ ਜਾਣਾ, ਸਾਡਾ ਵੀ ਸਤਿਕਾਰ ਨਹੀਂ ਰਹਿਣਾ। ਮਹਾਰਾਜ ਦਾ ਸਤਿਕਾਰ ਬੜਾ ਜ਼ਰੂਰੀ ਹੈ। ਕੱਲ੍ਹ ਦਾ ਦੀਵਾਨ ਹੈ, ਅਰਦਾਸ ਕਰਿਓ ਜੇ ਮਹਾਰਾਜ ਨੇ ਕਿਰਪਾ ਕੀਤੀ ਸਰੀਰ ਠੀਕ ਹੋਇਆ, ਕਿਰਪਾ ਕਰਨ ਸਤਿਗੁਰ ਕਰਨਗੇ ਹੀ। ਮਹਾਰਾਜ ਨੇ ਕਿਰਪਾ ਕੀਤੀ ਤੇ ਫੇਰ ਕੱਲ ਦਾ ਜਿਹੜਾ ਦੀਵਾਨ ਹੈ ਦਰਸ਼ਨ ਹੋਣ ਸੰਗਤਾਂ ਦੇ, ਸ਼ਾਮ ਨੂੰ 6 ਵਜੇ ਸ਼ਹੀਦ ਗੰਜ ਸਾਹਿਬ ਗੁਰਦੁਆਰਾ ਸਾਹਿਬ 'ਚ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਸ਼ਹੀਦ ਗੰਜ ਸਾਹਿਬ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਪਾਵਨ ਪਿੱਤਰ ਅਸਥਾਨ ਤੇ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਲੋਕ ਸੁਖੀਏ ਔਰ ਪਰਲੋਕ ਸਹੇਲੇ ਦੇ ਭਾਗੀ ਬਣਨਾ ਹੈ। ਵੱਧ ਤੋਂ ਵੱਧ ਆਪਣੇ ਮਨ ਬਣਾਓ, ਨਾਮ ਲਿਖਾਓ, ਜਿਨ੍ਹਾਂ ਨੇ ਛਕਿਆ ਧੰਨ ਭਾਗ, ਜਿਨ੍ਹਾਂ ਨੇ ਨਾਮ ਲਿਖਾ ਤੇ ਉਹ ਵੀ, ਜੇ ਨਹੀਂ ਵੀ ਨਾਮ ਲਿਖਾਓਗੇ ਕੱਲ ਨੂੰ ਕੇਸੀ ਇਸ਼ਨਾਨ ਕਰਕੇ ਪੰਜੇ ਕਕਾਰ ਪਾ ਕੇ ਪਹੁੰਚ ਜਿਓ। ਤੇ ਇੱਕ ਹੋਰ ਬੇਨਤੀ, ਜਿਹੜਾ ਕੰਮ ਅੱਜ ਹੋਇਆ ਨਾ ਧੱਕਾ, ਉਹ ਕੱਲ ਨੂੰ ਨਾ ਹੋਵੇ, ਕੱਲ ਨੂੰ ਜਲਦੀ ਆ ਕੇ ਬੈਠਣ ਦੀ ਕਿਰਪਾਲਤਾ ਕਰੇ। 9 ਵਜੇ ਤੋਂ ਪਹਿਲਾਂ ਪਹਿਲਾਂ ਸਾਰੀ ਸੰਗਤ ਬਹਿ ਜਾਏ ਨਾ ਮੱਥਾ ਟੇਕਣ ਵਾਲੀ, ਫਿਰ ਗੱਲ ਬਣੇਗੀ। ਜਲਦੀ ਆ ਜਾਓ ਭਾਈ ਸਾਰੇ, ਇਹ ਬੇਨਤੀ ਮੰਨਿਓ, ਸੌਣਾ ਰੋਜ਼ ਹੈ, ਇਹ ਸਮਾਂ ਰੋਜ਼ ਨਹੀਂ ਮਿਲਣਾ। ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੈਠਣਾ ਹੈ ਤੇ ਪੂਰਾ ਪੂਰਾ ਆ ਕੇ ਲਾਹਾ ਪ੍ਰਾਪਤ ਕਰਨਾ ਹੈ। ਸੋ ਕੱਲ ਨੂੰ ਸ਼ਾਮ 6 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਅੰਮ੍ਰਿਤ ਛਕਣ ਵਾਲੇ ਮਨ ਬਣਾਓ, ਨਾਮ ਲਿਖਾਓ, ਜੇ ਨਾਮ ਨਹੀਂ ਵੀ ਲਿਖਾਓਗੇ ਤਾਂ ਵੀ ਪਹੁੰਚ ਜਾਓ, ਅੰਮ੍ਰਿਤ ਸੰਚਾਰ ਹੋਏਗਾ। ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ੇ ਚੜੋ। ਜੇ ਦਰਗਾਹ ਵਿੱਚ ਥਾਂ ਬਣਾਉਣੀ ਹੈ ਤੇ ਇਹੀ ਬੇਨਤੀ ਹੈ, ਮਨ ਬਣਾਓ। ਸਦਾ ਮੈਂ ਧਾਰਨਾ ਪੜਦਾ ਬੋਲਿਓ ਗੱਜ ਕੇ ਦਸ ਵੇ ਪਿਤਾ ਕਿਰਪਾਲਤਾ ਕਰੋ, ਬਹਿ ਜਾਓ ਸਾਰੇ। ਵੱਲ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਵੋ। ਮਹਾਰਾਜ ਨੇ ਇੰਨੇ ਪਰ ਉਪਕਾਰ ਸਾਡੇ ਵਾਸਤੇ ਕੀਤੇ, ਸਾਰਾ ਪਰਿਵਾਰ ਜਿਨ੍ਹਾਂ ਨੇ ਲਾਹਾ ਲਿਆ, ਕੱਲ ਦੇ ਦੀਵਾਨ ਚ ਫਿਰ ਹਾਜ਼ਰੀ ਭਰਿਓ। ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਜਿਵੇਂ ਅੱਜ ਆਪ ਹੀ ਮਹਾਰਾਜ ਨੇ ਹਾਜ਼ਰੀ ਭਰਵਾਈ ਹੈ, ਮੇਰੇ ਚ ਸਮਰੱਥਾ ਨਹੀਂ ਸੀ, ਕੱਲ ਨੂੰ ਵੀ ਸਤਿਗੁਰ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਬਲ ਪ੍ਰਦਾਨ ਕਰਨ, ਮਹਾਰਾਜ ਹਾਜ਼ਰੀ ਭਰਵਾਉਣ, ਹੋਈਆਂ ਭੁੱਲਾਂ ਦੀ ਖੀਮਾ।